ਸ਼੍ਰੀ ਨਾਨਕ ਪਦ ਪੰਕਜ ਬੰਦ ਪਦ ਪੰਕਜ ਬੰਦਨ ਸਿਮਰੋ ਅੰਗਦ ਦੋਖ ਨਿਕੰਦਨ ਅਮਰਦਾਸ ਗੁਰ ਹਿਰਦੈ ਧਿਆਵ ਗੁਰ ਹਿਰਦੈ ਧਿਆਵ ਸ੍ਰੀ ਗੁਰੂ ਰਾਮਦਾਸ ਗੁਣ ਗਾਵੋ ਸ੍ਰੀ ਅਰਜਨ ਬਿਗਨਨ ਕੇ ਨਾਸਕ ਬਿਗਨਨ ਕੇ ਨਾਸਕ ਹਰ ਗੋਬਿੰਦ ਸੋਭ ਸਮਤ ਪ੍ਰਕਾਸਕ ਸ੍ਰੀ ਹਰ ਰਾਇ ਨਮੋ ਕਰ ਜੋ ਨਮੋ ਕਰ ਜੋਰੀ ਗੁਰ ਹਰ ਕ੍ਰਿਸ਼ਨ ਮਨਾਏ ਬਹੋਰੀ ਗੁਰ ਤੇਗ ਬਹਾਦਰ ਪਰਮ ਕਿਰਪਾਲਾ ਪਰਮ ਕਿਰਪਾਲਾ ਸ੍ਰੀ ਗੁਰੂ ਗੋਬਿੰਦ ਸਿੰਘ ਵਿਸਾਲਾ ਤਰੋਂ ਤਰਾ ਪਰ ਪੁਨ ਪੁਨ ਸੀਸ ਪੁਨ ਪੁਨ ਸੀਸ ਬੰਦੋਂ ਬਾਰ ਬਾਰ ਜਗਦੀਸ ਜਿਸ ਮਹ ਅੰਮ੍ਰਿਤ ਗਿਆਨ ਹੈ ਮਾਨਕ ਭਗਤ ਵੈਰਾਗ ਸ੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ ਸ੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਬਿਕਾਰ ਤਿਨ ਸੰਤਨ ਕਉ ਬੰਦਨਾ ਸਿਰ ਚਰਨਨ ਪਰ ਧਾਰ ਏਕ ਓਂਕਾਰ ਸਤਿਗੁਰੁ ਤੇ ਪ੍ਰਸਾਦ ਸਚ ਹੋ ਵਾਹਿਗੁਰੂ ਜੀ ਕੀ ਫਤਿਹ ਬਿਗਨ ਬਿਨਾਸ਼ਨ ਸੋਏ
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਭਾਈ ਗੁਰਦਾਸੋ ਵਾਚ ਨਿਰੰਕਾਰ ਨਾਨਕ ਦਿਓ ਨਿਰੰਕਾਰ ਆਕਾਰ ਬਣਾਇਆ ਗੁਰ ਅੰਗਦ ਗੁਰ ਅੰਗ ਤੇ ਗੰਗ ਹੋ ਜਾਣ ਤਰੰਗ ਉਠਾਇਆ ਨਿਰੰਕਾਰ ਨਾਨਕ ਦਿਓ
ਪਰਮ ਸਨਮਾਨ ਜੋ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਸਰਬੱਤ ਸੰਗਤਾਂ ਬਹੁਤ ਵੱਡਿਆਂ ਭਾਗਾਂ ਵਾਲੇ ਹੋ ਜਿਨ੍ਹਾਂ ਨੂੰ ਗਰੀਬ ਨਿਵਾਜ ਸੱਚੇ ਪਾਤਸ਼ਾਹ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਪਾਵਨ ਪਵਿੱਤਰ ਅਸਥਾਨ ਗੁਰਦੁਆਰਾ ਸ੍ਰੀ ਦੁਖ ਨਿਵਾਰਨ ਸਾਹਿਬ ਵਿਖੇ ਜੁਗੋ ਜੁਗ ਅਟਲ ਗੁਰਤਾ ਗੱਦੀ ਦੇ ਪਾਵਨ ਤਖ਼ਤ ਉੱਤੇ ਸੁਭਾਈਮਾਨ ਸਤਿਗੁਰੂ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਔਰ ਪਵਿੱਤਰ ਹਜ਼ੂਰੀ ਵਿਖੇ ਜੁੜ ਕਰਕੇ ਮਨੁੱਖਾ ਜੀਵਨ ਦੀਆਂ ਘੜੀਆਂ ਨੂੰ ਸਫਲ ਕਰਨ ਦਾ ਸ਼ੁਭ ਸੁਭਾਗਾ ਸਮਾਂ ਪ੍ਰਾਪਤ ਹੋ ਰਿਹਾ ਹੈ। ਭੂਲੇ ਮਾਰਗ ਜਿਨ੍ਹਾਂ ਬਿਤਾਇਆ ਐਸਾ ਗੁਰਬਡ ਭਾਗੀ ਪਾਇਆ, ਸਾਨੂੰ ਭੁੱਲੇ ਭਟਕਿਆਂ ਹੋਇਆਂ ਨੂੰ ਗੁਰਸਿੱਖੀ ਭਾਉ ਭਗਤੀ ਸਤਸੰਗਤ ਦਾ ਮਾਰਗ ਰਸਤਾ ਦੇ ਕਰਕੇ ਸੱਚੇ ਪਾਤਸ਼ਾਹ ਜੀ ਨੇ ਸਿੱਧੇ ਰਸਤੇ ਦੇ ਉੱਤੇ ਪਾਉਣਾ ਕੀਤਾ ਹੈ। ਗੁਰਸਿੱਖ ਮੀਤ ਚਲੋ ਗੁਰ ਚਾਲੀ, ਜੋ ਗੁਰ ਕਹੈ ਸੋਈ ਭਲ ਮੰਨਹੋ, ਹਰ ਹਰ ਕਥਾ ਨਿਰਾਲੀ। ਐਸਾ ਗੁਰਸਿੱਖੀ ਦਾ ਮਾਰਗ ਸੱਚੇ ਪਾਤਸ਼ਾਹ ਜੀ ਨੇ ਆਪ ਸਾਨੂੰ ਲੋਕ ਔਰ ਪ੍ਰਲੋਕ ਦੇ ਅੰਦਰ ਬਖਸ਼ਿਸ਼ ਕੀਤਾ ਹੈ। ਐਸੇ ਮਹਾਨ ਸਤਿਗੁਰੂ ਵੱਡਿਆਂ ਭਾਗਾਂ ਦੇ ਨਾਲ ਜੀਵਨ ਦੇ ਅੰਦਰ ਪ੍ਰਾਪਤ ਹੁੰਦੇ ਹਨ। ਐਸੇ ਸਤਿਗੁਰੂ ਧੰਨ ਸ਼੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਪਾਵਨ ਪਵਿੱਤਰ ਚੱਲ ਰਿਹਾ ਲੜੀਵਾਰ ਕਥਾ ਦਾ ਇਤਿਹਾਸ ਆਪ ਸੰਗਤਾਂ ਸ਼ਰਧਾ ਭਾਵਨਾ ਦੇ ਨਾਲ ਰੋਜ਼ਾਨਾ ਨਿਤਾ ਪ੍ਰਤੀ ਸਰਵਣ ਕਰਦੇ ਹੋ। ਸੱਚੇ ਪਾਤਸ਼ਾਹ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਮਹਾਨਤਾ ਔਰ ਗੁਰਸਿੱਖਾਂ ਦੇ ਸਵਾਲਾਂ ਦੇ ਜਵਾਬ ਦਿੰਦਿਆਂ ਹੋਇਆਂ ਭਾਈ ਗੁਰਦਾਸ ਜੀ ਦੀ ਜੋ ਪ੍ਰਮਾਣਿਕ ਬਾਣੀ ਹੈ, ਉਸ ਬਾਣੀ ਦੁਆਰਾ ਵੀ ਭਾਈ ਸੰਤੋਖ ਸਿੰਘ ਜੀ ਨੇ ਸੰਗਤਾਂ ਨੂੰ ਨਿਰਣਾ ਕੀਤਾ ਹੈ ਕਿ ਜਿੱਥੇ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਆਪ ਸੱਚੇ ਪਾਤਸ਼ਾਹ ਨੇ ਸਤਿਗੁਰਾਂ ਨੂੰ ਪਾਰ ਬ੍ਰਹਮ ਦਾ ਸਰੂਪ ਕਥਨ ਕੀਤਾ ਹੈ, ਉੱਥੇ ਭਾਈ ਗੁਰਦਾਸ ਜੀ ਨੇ ਵੀ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਛੇਵੇਂ ਪਾਤਸ਼ਾਹ ਸਤਿਗੁਰਾਂ ਤੱਕ ਉਹਨਾਂ ਦਾ ਸਰੀਰ ਮੌਜੂਦ ਰਿਹਾ। ਉਹਨਾਂ ਨੇ ਸਾਰੇ ਸਤਿਗੁਰਾਂ ਨੂੰ ਪਰਮੇਸ਼ਰ ਦਾ ਸਰੂਪ ਕਥਨ ਕੀਤਾ ਹੈ। ਉਹ ਪਾਵਨ ਪਵਿੱਤਰ ਭਾਈ ਗੁਰਦਾਸ ਜੀ ਦੀਆਂ ਵਾਰਾਂ ਦੇ ਅੰਦਰੋਂ ਇੱਕ ਪੌੜੀ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਇੱਥੇ ਲਿਖ ਰਹੇ ਹਨ ਕਿ ਭਾਈ ਗੁਰਦਾਸ ਜੀ ਦੀ ਜਿਹੜੀ ਗਵਾਹੀ ਹੈ ਉਹ ਵੀ ਪੂਰਨ ਰੂਪ ਵਿੱਚ ਪ੍ਰਮਾਣਿਕ ਹੈ। ਸਾਨੂੰ ਉਹਨਾਂ ਦੇ ਬਚਨਾਂ ਦੇ ਉੱਤੇ ਵੀ ਪੂਰਨ ਭਰੋਸਾ ਰੱਖਣਾ ਚਾਹੀਦਾ ਹੈ। ਆਓ, ਜਿਵੇਂ ਭਾਈ ਗੁਰਦਾਸ ਜੀ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਬਾਬਤ, ਦੂਸਰੇ ਸਤਿਗੁਰੂ ਸਾਹਿਬਾਨਾਂ ਬਾਬਤ ਆਪਣੀ ਸ਼ਰਧਾ ਔਰ ਭਾਵਨਾ ਅਤੇ ਅਕੀਦਤ ਭੇਟ ਕਰ ਰਹੀ ਹੈ, ਆਪ ਸੰਗਤਾਂ ਸ਼ਰਧਾ ਭਾਵਨਾ ਦੇ ਨਾਲ ਸਰਵਣ ਕਰੋ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਭਾਈ ਗੁਰਦਾਸੋ ਵਾਚ, ਨਿਰੰਕਾਰ ਨਾਨਕ ਦਿਓ।
ਭਾਈ ਸਾਹਿਬ ਫਰਮਾਨ ਕਰਦੇ ਆ, ਜੋ ਨਿਰਾਕਾਰ ਵਾਹਿਗੁਰੂ ਪਰਮੇਸ਼ਰ ਹੈ, ਉਸ ਨੇ ਇਸ ਸੰਸਾਰ ਦੇ ਉੱਤੇ ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਰੂਪ ਕਰਕੇ ਸਦਵਾਉਣਾ ਕੀਤਾ।
ਨਿਰੰਕਾਰ ਆਕਾਰ ਬਣਾਇਆ,
ਉਸ ਨਿਰਾਕਾਰ ਨੇ ਆਪਣਾ ਆਕਾਰ ਆਪਣਾ ਵਜੂਦ ਇਸ ਮਾਤ ਲੋਕ ਦੇ ਜੀਵਾਂ ਦਾ ਉਧਾਰ ਕਰਨ ਵਾਸਤੇ ਆਪ ਸੰਸਾਰ ਤੇ ਬਣਾਉਣਾ ਕੀਤਾ, ਪ੍ਰਗਟ ਕੀਤਾ।
ਗੁਰ ਅੰਗਦ ਗੁਰ ਅੰਗ ਤੇ,
ਧੰਨ ਗੁਰੂ ਅੰਗਦ ਦੇਵ ਜੀ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਚਰਨ ਧੂੜ ਦੇ ਵਿੱਚੋਂ ਉਹਨਾਂ ਦੇ ਚਰਨਾਂ ਦੇ ਨਾਲ ਉਹਨਾਂ ਦੀ ਸੰਗਤ ਦੇ ਨਾਲ ਲੱਗ ਕਰਕੇ
ਗੰਗਾ ਜਾਨ ਤਰੰਗ ਉਠਾਇਆ।
ਜਿਵੇਂ ਗੰਗਾ ਲਹਿਰਾਂ ਨੂੰ ਪੈਦਾ ਕਰਦੀ ਹੈ, ਆਪਣੇ ਵਿੱਚੋਂ ਲਹਿਰਾਂ ਨੂੰ ਜਨਮ ਦੇ ਦਿੰਦੀ, ਆਪਣੇ ਵਿੱਚੋਂ ਲਹਿਰਾਂ ਨੂੰ ਪੈਦਾ ਕਰ ਦਿੰਦੀ ਹੈ। ਇਸੇ ਤਰ੍ਹਾਂ ਕਹਿੰਦੇ ਧੰਨ ਗੁਰੂ ਨਾਨਕ ਦੇਵ ਜੀ ਨੇ ਆਪਣੇ ਸਰੂਪ ਵਿੱਚੋਂ ਹੀ ਧੰਨ ਗੁਰੂ ਅੰਗਦ ਦੇਵ ਜੀ ਨੂੰ ਇਸ ਸੰਸਾਰ ਦੇ ਉੱਤੇ ਪ੍ਰਗਟ ਕਰਨਾ ਕੀਤਾ ਹੈ।
ਅਮਰਦਾਸ ਗੁਰ ਅੰਗਦ ਹੋ,
ਔਰ ਧੰਨ ਗੁਰੂ ਅੰਗਦ ਦੇਵ ਜੀ ਤੋਂ ਬਾਅਦ ਤੀਸਰੇ ਪਾਤਸ਼ਾਹ ਧੰਨ ਸ਼੍ਰੀ ਗੁਰੂ ਅਮਰਦਾਸ ਸਾਹਿਬ ਜੀ ਹੋਏ, ਉਹਨਾਂ ਦਾ ਹੀ ਸਰੂਪ
ਜੋਤ ਸਰੂਪ ਚਲਤ ਵਰਤਾਇਆ।
ਆਪਣੀ ਜੋਤ ਨੂੰ ਆਪਣੇ ਸਰੂਪ ਨੂੰ ਸੰਸਾਰ ਦੇ ਉੱਤੇ ਪ੍ਰਗਟ ਕਰਕੇ ਇਹ ਮਹਾਨ ਕੌਤਕ ਕੀਤਾ ਹੈ, ਮਹਾਨ ਕਰਾਮਾਤ ਵਰਤਾਈ ਹੈ ਕਿ ਉਸੇ ਗੁਰੂ ਨਾਨਕ ਸਾਹਿਬ ਨੇ ਗੁਰੂ ਅੰਗਦ ਸਾਹਿਬ ਰੂਪ, ਗੁਰੂ ਅਮਰਦਾਸ ਸਾਹਿਬ ਰੂਪ ਸੰਸਾਰ ਦੇ ਜੀਵਾਂ ਦੇ ਉਧਾਰ ਵਾਸਤੇ ਪ੍ਰਗਟ ਕਰਨ ਦਾ ਇਹ ਕੌਤਕ ਕੀਤਾ ਹੈ, ਕਰਾਮਾਤ ਕੀਤੀ ਹੈ।
ਗੁਰ ਅਮਰਹਾਂ ਗੁਰ ਰਾਮਦਾਸ,
ਧੰਨ ਗੁਰੂ ਅਮਰਦਾਸ ਜੀ ਤੋਂ ਬਾਅਦ ਚੌਥੇ ਪਾਤਸ਼ਾਹ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਹੋਏ।
ਅਨਹਦ ਨਾਦਹੁ ਸ਼ਬਦ ਸੁਣਾਇਆ,
ਜਿਨ੍ਹਾਂ ਨੇ ਅਨਹਦ ਸ਼ਬਦ ਆਪਣੇ ਗੁਰਸਿੱਖਾਂ ਨੂੰ ਸੰਸਾਰ ਦੇ ਉਧਾਰ ਵਾਸਤੇ ਪ੍ਰਗਟ ਕਰਕੇ ਇਹ ਸੰਸਾਰ ਦੇ ਉੱਤੇ ਮਹਾਨ ਹੱਦ ਤੋਂ ਰਹਿਤ, ਅਨਹਦ ਦਾ ਅਰਥ ਹੁੰਦਾ ਹੱਦ ਤੋਂ ਰਹਿਤ, ਜਿੱਥੇ ਕੋਈ ਹੱਦ ਬੰਨਾ ਨਾ ਰਹੇ। ਇੱਕ ਰਸ ਜਦੋਂ ਸੁਰਤ ਨਾਮ ਦੇ ਵਿੱਚ ਗੁਰ ਸ਼ਬਦ ਦੇ ਵਿੱਚ ਲੀਨ ਹੋ ਜਾਂਦੀ ਹੈ, ਉਦੋਂ ਨਾਮ ਦੀ ਸੰਗੀਤਕ ਧੁਨ ਸਾਧ ਸੰਗਤ ਜੀ ਹਿਰਦੇ ਦੇ ਅੰਦਰ ਅੱਠੇ ਪਹਿਰ, ਨਾਦ ਦਾ ਅਰਥ ਇੱਥੇ ਸੰਗੀਤ ਹੈ, ਭਾਵ ਨਾਮ ਦਾ ਸੰਗੀਤ, ਨਾਮ ਦਾ ਆਨੰਦ, ਨਾਮ ਦਾ ਪ੍ਰਵਾਹ ਇੱਕ ਰਸ ਗੁਰਸਿੱਖਾਂ ਦੇ ਹਿਰਦੇ ਵਿੱਚ ਹਜ਼ੂਰ ਨੇ ਪ੍ਰਗਟ ਕੀਤਾ, ਔਰ ਗੁਰਸਿੱਖਾਂ ਨੂੰ ਨਾਮ ਹੀ ਸੱਚੇ ਪਾਤਸ਼ਾਹ ਜੀ ਨੇ ਸਰਵਣ ਕਰਾਉਣਾ ਕੀਤਾ। ਸਾਧ ਸੰਗਤ ਜੀ ਜਦੋਂ ਗੁਰਸਿੱਖਾਂ ਦੀ ਲੇਬ ਨਾਮ ਸਿਮਰਨ ਦੇ ਵਿੱਚ ਜੁੜ ਜਾਂਦੀ ਹੈ, ਜਾਪ ਕਰਦਿਆਂ ਕਰਦਿਆਂ ਜਪਾ ਜਾਪ ਦੇ ਅੰਦਰ ਨਾਮ ਸ਼ਬਦ ਗੁਰਸਿੱਖ ਦੇ ਹਿਰਦੇ ਵਿੱਚ ਪ੍ਰਗਟ ਹੋ ਜਾਂਦਾ ਹੈ, ਔਰ ਇਹ ਮੂਲ ਮੰਤਰ ਵਾਹਿਗੁਰੂ ਮੰਤਰ ਦੇ ਅਭਿਆਸ ਦੇ ਨਾਲ ਤਾਂ ਇੱਕ ਰਸ ਰੋਮ ਰੋਮ ਵਿੱਚੋਂ, ਸਵਾਸਾਂ ਵਿੱਚੋਂ ਨਾਮ ਦਾ ਪ੍ਰਵਾਹ ਗੁਰਮੁਖ ਅਭਿਆਸੀਆਂ ਦੇ ਅੰਦਰ ਜਾਰੀ ਹੋ ਪੈਂਦਾ ਹੈ। ਦੱਖਣ ਦੀ ਧਰਤੀ ਦੇ ਉੱਤੇ ਸਾਧ ਸੰਗਤ ਜੀ ਬੜੇ ਪ੍ਰਸਿੱਧ ਭਗਤ ਹੋਏ ਪੁੰਡਰੀਕ, ਜਦੋਂ ਉਹ ਇਕਾਂਤ ਚਿੱਤ ਬੈਠ ਕੇ ਵਾਹਿਗੁਰੂ ਦੀ ਭਗਤੀ ਕਰਦੇ ਤਾਂ ਸਿਮਰਨ ਕਰਦਿਆਂ ਕਰਦਿਆਂ ਉਹਨਾਂ ਦੇ ਹਿਰਦੇ ਵਿੱਚ ਇੱਛਾ ਸੀ ਕਿ ਮੈਨੂੰ ਨਿਰਾਕਾਰ ਵਾਹਿਗੁਰੂ ਪਰਮੇਸ਼ਰ ਦੇ ਸਾਕਾਰ ਰੂਪ ਦੇ ਵਿੱਚ, ਸਰਗੁਣ ਰੂਪ ਦੇ ਵਿੱਚ ਦੀਦਾਰ ਹੋਣ। ਪਰਮੇਸ਼ਰ ਆਪਣਿਆਂ ਭਗਤਾਂ ਦੀ ਇੱਛਾ ਪੂਰੀ ਕਰਨ ਵਾਸਤੇ, ਉਹਨਾਂ ਦੀ ਕਾਮਨਾ ਪੂਰੀ ਕਰਨ ਵਾਸਤੇ ਫਿਰ ਨਿਰਾਕਾਰ ਆਪਣਾ ਰੂਪ ਸਰਗੁਣ ਰੂਪ ਦੇ ਵਿੱਚ ਪ੍ਰਗਟ ਕਰਦਾ ਹੈ। ਤਾਂ ਜਦੋਂ ਸਾਹਮਣੇ ਦਰਸ਼ਨ ਹੋਏ ਤਾਂ ਆਸਣ ਦੇਣ ਵਾਸਤੇ ਇੱਟ ਦਾ ਆਸਣ ਅੱਗੇ ਕੀਤਾ ਤਾਂ ਭਗਵਾਨ ਨੇ ਉਸ 'ਤੇ ਖੜ੍ਹ ਕੇ ਦਰਸ਼ਨ ਦਿੱਤੇ, ਵਾਹਿਗੁਰੂ ਪਰਮੇਸ਼ਰ ਨੇ ਦੀਦਾਰ ਦਿੱਤੇ। ਤਾਂ ਉਸ ਦਿਨ ਤੋਂ ਬਾਅਦ ਭਗਤ ਪੁੰਡਰੀਕ ਜੀ ਭਗਵਾਨ ਨੂੰ ਭਾਵ ਪਰਮੇਸ਼ਰ ਨੂੰ ਬੀਠਲ ਬੀਠਲ ਕਹਿ ਕੇ ਉਸ ਦਾ ਨਾਮ ਦਾ ਅਭਿਆਸ ਕਰਨ ਲੱਗ ਪਏ। ਦੱਖਣ ਦੇ ਵਿੱਚ ਬੀਠਲ ਨਾਮ ਇੱਟ ਦਾ ਹੈ, ਜੋ ਇੱਟ 'ਤੇ ਆ ਕੇ ਟਿਕਣ ਵਾਲਾ ਉਸ ਨੂੰ ਬੀਠਲ ਕਿਹਾ ਜਾਂਦਾ ਹੈ। ਔਰ ਭਗਤ ਨਾਮਦੇਵ ਜੀ ਵੀ ਦੱਖਣ ਦੇ ਅੰਦਰ ਹੀ ਹੋਏ, ਜਿਨ੍ਹਾਂ ਨੇ ਇੰਨਾ ਅਭਿਆਸ, ਇੰਨਾ ਸਿਮਰਨ ਕੀਤਾ। ਸਿਮਰਨ ਕਰਦਿਆਂ ਕਰਦਿਆਂ ਸਾਧ ਸੰਗਤ ਜੀ ਜਦੋਂ ਅੰਦਰੋਂ ਨਾਮ ਦੀ ਧੁਨੀ ਪ੍ਰਗਟ ਹੋਈ ਤਾਂ ਉਹਨਾਂ ਨੂੰ ਅੰਦਰੋਂ ਬੀਠਲ 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 ਦੀ ਧੁਨੀ ਅੱਠੇ ਪਹਿਰ ਸੁਣਾਈ ਦਿੰਦੀ ਸੀ, ਜੋ ਸਾਰਿਆਂ ਦਾ ਆਸਰਾ ਹੈ। ਐਸੀ ਵਾਹਿਗੁਰੂ ਦੀ ਅਚਰਜੀ ਲੀਲਾ ਹੈ ਆਪਣੇ ਪਿਆਰਿਆਂ ਦੇ ਨਾਲ। ਪਰ ਸਾਧ ਸੰਗਤ ਜੀ ਗੁਰਮਤ ਅਨੁਸਾਰ ਜੋ ਨਾਮ ਹੈ ਉਹ ਸਾਨੂੰ ਪੰਜ ਪਿਆਰੇ ਮੂਲ ਮੰਤਰ ਅਤੇ ਵਾਹਿਗੁਰੂ ਮੰਤਰ ਦਾ ਨਾਮ ਬਖਸ਼ਿਸ਼ ਕਰਦੇ ਹੈ। ਗੁਰਸਿੱਖ ਨੇ ਇਸੇ ਨਾਮ ਦੀ ਕਮਾਈ ਕਰਨੀ ਹੈ। ਮੂਲ ਮੰਤਰ ਹਰ ਨਾਮ ਰਸਾਇਣ ਕਹੋ ਨਾਨਕ ਪੂਰਾ ਪਾਇਆ, ਸਾਰਿਆਂ ਰਸਾਂ ਦਾ ਘਰ। ਰਸਾਇਣ ਦਾ ਅਰਥ ਹੁੰਦਾ ਔਸ਼ਧੀ, ਦਵਾਈ, ਸਾਰੇ ਦੁੱਖਾਂ ਦੀ ਦਵਾਈ, ਅਗਿਆਨ ਨੂੰ ਮੇਟਣ ਵਾਲੀ, ਗਿਆਨ ਦਾ ਦਾਨ ਬਖਸ਼ਣ ਵਾਲੀ, ਵਾਹਿਗੁਰੂ ਦਾ ਮਿਲਾਪ ਬਖਸ਼ਣ ਵਾਲੀ, ਇਹ ਸਤਿਗੁਰਾਂ ਦਾ ਨਾਮ ਮੂਲ ਮੰਤਰ ਹੈ। ਇਸੇ ਤਰ੍ਹਾਂ ਵਾਹਿਗੁਰੂ ਗੁਰਮੰਤਰ ਹੈ, ਜਪ ਹਉਮੈ ਖੋਈ, ਵਾਹਿਗੁਰੂ ਗੁਰੂ ਕਾ ਮੰਤਰ ਹੈ, ਜਿਸ ਨੂੰ ਜਪ ਜਪ ਕੇ ਹਉਮੈ ਨਿਵਿਰਤ ਹੋ ਜਾਂਦੀ ਹੈ। ਇਹ ਰਸਨਾ ਦੇ ਨਾਲ ਹੀ ਇਸ ਨਾਮ ਦਾ ਜਾਪ ਕਰਨਾ ਚਾਹੀਦਾ ਹੈ। ਔਰ ਧੁਨ ਮੈਂ ਧਿਆਨ ਧਿਆਨ ਮਹਿ ਜਾਣਿਆ ਗੁਰਮੁਖ ਅਕਥ ਕਹਾਣੀ, ਨਾਮ ਦੀ ਆਵਾਜ਼ ਦੇ ਵਿੱਚ ਹੀ, ਨਾਮ ਦੇ ਅੰਦਰ ਹੀ ਆਪਣੀ ਸੁਰਤ ਨੂੰ ਜੋੜ ਕੇ ਅਭਿਆਸ ਕਰੀਏ ਤਾਂ ਸਤਿਗੁਰੂ ਮਹਾਰਾਜ ਆਪ ਹੀ ਸਹਿਜੇ ਸਹਿਜੇ ਕਿਰਪਾ ਕਰਕੇ ਜਪਾ ਜਾਪ ਤੋਂ ਅੱਗੇ ਨਾਮ ਦੀ ਧੁਨ ਗੁਰਸਿੱਖ ਦੇ ਹਿਰਦੇ ਵਿੱਚ ਅੱਠੇ ਪਹਿਰ ਪ੍ਰਗਟ ਕਰ ਦਿੰਦੇ ਹੈ, ਔਰ ਪੂਰਨ ਰੂਪ ਦੇ ਵਿੱਚ ਆਪਣੀਆਂ ਬਖਸ਼ਿਸ਼ਾਂ ਗੁਰਸਿੱਖਾਂ ਦੇ ਉੱਤੇ ਕਰ ਦਿੰਦੇ ਹਨ। ਐਸਾ ਨਾਮ, ਐਸਾ ਗੁਰ ਸ਼ਬਦ ਸਤਿਗੁਰਾਂ ਨੇ ਆਪਣੇ ਗੁਰਸਿੱਖਾਂ ਦੇ ਅੰਦਰ ਗੁਰਬਾਣੀ ਦਾ ਸ਼ਬਦ ਰੂਪ ਨਾਮ ਸਾਰੇ ਹੀ ਪ੍ਰਗਟ ਕੀਤਾ। ਜਿੰਨੀ ਗੁਰਬਾਣੀ ਹੈ ਇੱਕ ਓਅੰਕਾਰ ਤੋਂ ਲੈ ਕੇ 18, 10, 20 ਤੱਕ ਸਾਰੀ ਨਾਮ ਹੀ ਨਾਮ ਹੈ। ਮਿਸਰੀ ਦੀ ਡਲੀ ਨੂੰ ਜਿਸ ਪਾਸਿਓਂ ਵੀ ਰਸਨਾ ਲਾਓ ਮਿਠਾਸ ਦਾ ਹੀ ਰਸ ਆਏਗਾ, ਮਿਠਾਸ ਦਾ ਹੀ ਸਵਾਦ ਆਏਗਾ। ਗੁਰਬਾਣੀ ਨੂੰ ਜਿੰਨੀ ਵੀ ਪੜ੍ਹੋਂਗੇ, ਜਿੰਨੀ ਗੁਰਬਾਣੀ ਦੀ ਵਿਚਾਰ ਕਰੋਂਗੇ, ਜਿੰਨਾ ਅਭਿਆਸ ਕਰੋਂਗੇ, ਉਨਾ ਆਨੰਦ ਹੀ ਆਨੰਦ ਹੈ। ਸਾਰੀ ਗੁਰਬਾਣੀ ਨਾਮ ਰੂਪ ਹੀ ਹੈ।
ਰਾਮਦਾਸ ਹੋਂ ਅਰਜਨ ਗੁਰੂ।
ਔਰ ਇਸੇ ਤਰ੍ਹਾਂ ਧੰਨ ਸ਼੍ਰੀ ਗੁਰੂ ਰਾਮਦਾਸ ਜੀ ਤੋਂ ਅੱਗੇ ਸ਼੍ਰੋਮਣੀ ਸਤਿਗੁਰੂ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਹੋਏ।
ਦਰਸ਼ਨ ਦਰਪਣ ਵਿੱਚ ਦਿਖਾਇਆ,
ਉਹਨਾਂ ਦੇ ਵਿੱਚੋਂ ਧੰਨ ਗੁਰੂ ਅਰਜਨ ਦੇਵ ਜੀ ਦੇ ਸ਼ੀਸ਼ੇ ਰੂਪ ਦਰਸ਼ਨਾਂ ਦੇ ਵਿੱਚੋਂ ਹੀ ਧੰਨ ਸ਼੍ਰੀ ਗੁਰੂ ਰਾਮਦਾਸ ਜੀ ਦੇ ਦਰਸ਼ਨ ਹੋਇਆ ਕਰਦੇ ਸਨ, ਕਿਉਂਕਿ ਇੱਕੋ ਰੂਪ ਹਨ।
ਹਰ ਗੋਬਿੰਦ ਗੁਰ ਅਰਜਨ ਹੋ।
ਔਰ ਇਸੇ ਤਰ੍ਹਾਂ ਧੰਨ ਗੁਰੂ ਅਰਜਨ ਦੇਵ ਜੀ ਦੇ ਵਿੱਚੋਂ, ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਵਿੱਚੋਂ ਧੰਨ ਗੁਰੂ ਅਰਜਨ ਦੇਵ ਜੀ ਦੇ ਦਰਸ਼ਨਾਂ ਦੀ ਦਾਤ ਪ੍ਰਾਪਤ ਹੁੰਦੀ ਸੀ।
ਗੁਰ ਗੋਬਿੰਦ ਨਾਉ ਸਦਵਾਇਆ।
ਇਹ ਸਾਰਿਆਂ ਦੇ ਨਾਮ ਭਾਵੇਂ ਵੱਖਰੇ ਵੱਖਰੇ ਸੱਦੇ ਜਾਂਦੇ ਹੈ, ਪਰ ਇਹ ਸਾਰੇ ਗੋਬਿੰਦ ਦਾ ਹੀ ਰੂਪ ਹੈ, ਪਰਮੇਸ਼ਰ ਦਾ ਹੀ ਸਰਗੁਣ ਸਾਰ ਰੂਪ ਹਨ। 10 ਪਾਤਸ਼ਾਹੀਆਂ ਧੰਨ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ 10ਮ ਪਿਤਾ ਜੀ ਤੱਕ, ਔਰ ਵਰਤਮਾਨ ਸਮੇਂ ਅੰਦਰ ਧੰਨ ਧੰਨ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜਿਨ੍ਹਾਂ ਦੇ ਲੜ ਸਾਨੂੰ ਲਾਉਣਾ ਕੀਤਾ ਹੈ। ਇਹ ਸਾਰੇ ਵਾਹਿਗੁਰੂ ਪਰਮੇਸ਼ਰ ਦਾ ਰੂਪ ਹੋਏ ਹਨ, ਸਾਰੇ ਸਤਿਗੁਰੂ ਸਾਹਿਬਾਨ।
ਗੁਰਮੂਰਤ ਗੁਰ ਸ਼ਬਦ ਹੈ।
ਇਸ ਕਰਕੇ ਗੁਰੂ ਦੀ ਮੂਰਤ ਕੀ ਹੈ, ਗੁਰੂ ਦਾ ਸਰੂਪ ਕੀ ਹੈ, ਗੁਰੂ ਕਾ ਸ਼ਬਦ, ਗੁਰਮੂਰਤ ਗੁਰ ਸ਼ਬਦ ਹੈ। ਇਸ ਕਰਕੇ ਗੁਰੂ ਦਾ ਸ਼ਬਦ ਜਿਹੜਾ ਹੈ ਮੂਲ ਮੰਤਰ ਹੈ, ਗੁਰਮੰਤਰ ਹੈ, ਸਾਰੀ ਗੁਰਬਾਣੀ ਹੈ। ਇਹ ਸਾਰਾ ਭਾਈ ਸਤਿਗੁਰੂ ਦਾ ਹੀ ਰੂਪ ਹਨ, ਪ੍ਰਤੱਖ ਰੂਪ ਦੇ ਅੰਦਰ।
ਸਾਧ ਸੰਗਤ ਵਿੱਚ ਪ੍ਰਗਟੀ ਆਇਆ।
ਪਰ ਇਹ ਪ੍ਰਗਟ ਕਦੋਂ ਹੁੰਦਾ, ਜਦੋਂ ਸਾਧ ਸੰਗਤ ਵਿੱਚ ਆ ਕੇ ਬੈਠ ਕੇ ਸਤਿਗੁਰਾਂ ਦੇ ਪਹਿਲਾਂ ਦਰਸ਼ਨ ਕੀਤੇ ਜਾਣ, ਫਿਰ ਕੀਰਤਨ ਕਥਾ ਸੁਣਿਆ ਜਾਵੇ, ਫਿਰ ਸੰਗਤ ਦੇ ਵਿੱਚੋਂ ਪ੍ਰਤੱਖ ਹੋ ਕੇ ਇਹਨਾਂ ਦਰਸ਼ਨਾਂ ਦੀ ਦਾਤ ਪ੍ਰਾਪਤ ਹੁੰਦੀ ਹੈ। ਸਾਧ ਸੰਗਤ ਕਰਨ ਦੀ ਇੰਨੀ ਵੱਡੀ ਮਹਾਨਤਾ ਭਾਈ ਸਾਹਿਬ ਜੀ ਨੇ ਕਥਨ ਕੀਤੀ ਹੈ।
ਪੈਰੀਂ ਪਾਏ ਸਭ ਜਗਤ ਤਰਾਇਆ।
ਪੈਰੀਂ ਪਾਏ ਦਾ ਅਰਥ ਇਹ ਹੈ ਕਿ ਸਾਰੇ ਸੰਸਾਰ ਨੂੰ ਨਾਮ ਰੂਪ ਚਰਨਾਂ ਦੇ ਦਰ 'ਤੇ ਪਾ ਕਰਕੇ, ਸਤਿਗੁਰਾਂ ਦੇ ਚਰਨ ਕੀ ਹੈ, ਚਿੱਤ ਚਰਨ ਨਾਮ, ਜਿੰਨਾ ਨਾਮ ਹੈ ਇਹ ਸਤਿਗੁਰਾਂ ਦੇ ਚਰਨ ਹਨ। ਹਿਰਦੇ ਚਰਨ ਸ਼ਬਦ ਸਤਿਗੁਰ ਕੋ ਨਾਨਕ ਵਾਧਿਓ ਪਾਲ। ਹਿਰਦੇ ਵਿੱਚ ਜਿਹੜਾ ਗੁਰੂ ਦਾ ਸ਼ਬਦ ਵਸਾ ਕੇ ਅਭਿਆਸ ਕਰਨਾ ਹੈ, ਇਹੀ ਭਾਈ 10 ਪਾਤਸ਼ਾਹੀਆਂ ਸਤਿਗੁਰਾਂ ਦੇ ਪਾਵਨ ਚਰਨ ਹਨ। ਸਾਰੇ ਸੰਸਾਰ ਨੂੰ ਕਿੱਥੇ ਪਾਉਣਾ ਕੀਤਾ, ਕਿਹਦੀ ਸ਼ਰਨ ਵਿੱਚ ਪਾਉਣਾ ਕੀਤਾ, ਜਿਵੇਂ ਪੈਰਾਂ ਵਿੱਚ ਸ਼ਰਨ ਲਈ ਜਾਂਦੀ ਆ ਆਪਣੇ ਤੋਂ ਵੱਡੇ ਦੀ, ਇਸੇ ਤਰ੍ਹਾਂ ਇੱਧਰ ਕਿਹੜੀ ਸ਼ਰਨ ਹੈ, ਕਿਹੜੇ ਚਰਨ ਹੈ, ਜਿਹੜਾ ਨਾਮ ਹੈ ਨਾ, ਇਹੀ ਸਤਿਗੁਰਾਂ ਦੇ ਚਰਨ ਹਨ। ਇਸ ਨਾਮ ਰੂਪ ਚਰਨਾਂ ਦੀ ਸ਼ਰਨ ਵਿੱਚ ਹੀ ਸੱਚੇ ਪਾਤਸ਼ਾਹ ਨੇ ਸਾਰੇ ਸੰਸਾਰ ਨੂੰ ਪਾਉਣਾ ਕੀਤਾ, ਜੋੜਨਾ ਕੀਤਾ ਹੈ। ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਜੇ ਉਪਦੇਸ਼ ਦਿੱਤਾ ਤਾਂ ਨਾਮ ਜਪਣ ਦਾ ਹੀ ਉਪਦੇਸ਼ ਦਿੱਤਾ। 10 ਪਾਤਸ਼ਾਹੀਆਂ ਨੇ ਜੇ ਉਪਦੇਸ਼ ਦਿੱਤਾ ਤਾਂ ਵਾਹਿਗੁਰੂ ਦੀ ਸਿਫਤ ਸਲਾਹ ਕਰਨ ਦਾ ਹੀ ਉਪਦੇਸ਼ ਦਿੱਤਾ ਹੈ। ਕਿਸੇ ਨੂੰ ਆਪਣੇ ਪੈਰੀਂ ਆਪਣੇ ਚਰਨੀ ਪਾਉਣ ਦਾ ਕਥਨ ਨਹੀਂ ਕੀਤਾ, ਨਾਮ ਨਾਲ ਹੀ ਸਾਰਿਆਂ ਨੂੰ ਜੋੜਿਆ ਹੈ, ਨਾਮ ਨਾਲ ਹੀ ਜੁੜਨ ਦੀ ਆਗਿਆ ਔਰ ਉਪਦੇਸ਼ ਦਿੱਤੇ ਹਨ ਸੱਚੇ ਪਾਤਸ਼ਾਹ ਜੀ ਨੇ। ਇਸ ਕਰਕੇ ਦੂਸਰੇ ਪੀਰਾਂ ਪੈਗੰਬਰਾਂ ਅਵਤਾਰਾਂ ਨਾਲ ਸਤਿਗੁਰਾਂ ਦੀ ਸਭ ਤੋਂ ਵੱਡੀ ਵਿਸ਼ੇਸ਼ਤਾ ਹੈ। ਦੂਸਰਿਆਂ ਨੇ ਆਪਣਾ ਨਾਮ ਜਪਾਇਆ, ਪਰ 10 ਸਤਿਗੁਰੂ ਸਾਹਿਬਾਨਾਂ ਨੇ ਵਾਹਿਗੁਰੂ ਪਰਮੇਸ਼ਰ ਦਾ ਨਾਮ ਜਪਾਇਆ ਹੈ। ਇਸ ਕਰਕੇ ਕਿਹੜੇ ਚਰਨਾਂ ਵਿੱਚ ਪਾਉਣਾ, ਨਾਮ ਦੀ ਸ਼ਰਨ ਵਿੱਚ ਪਾਉਣਾ ਕੀਤਾ ਸਾਰੇ ਸੰਸਾਰ ਨੂੰ, ਔਰ ਨਾਮ ਦੀ ਸ਼ਰਨ ਵਿੱਚ ਪਾ ਕੇ ਕੀਤਾ ਕੀ ਹੈ, ਜਗਤ ਤਰਾਇਆ, ਇਸ ਸੰਸਾਰ ਨੂੰ ਸੰਸਾਰ ਭੌਜਲ ਤੋਂ ਤਾਰ ਦਿੱਤਾ। ਜਿੰਨਾ ਚਿਰ ਨਾਮ ਦੀ ਸ਼ਰਨ ਨਹੀਂ ਲੈਂਦਾ, ਨਾਮ ਨਹੀਂ ਜਪਦਾ, ਨਾਮ ਦੀ ਕਮਾਈ ਨਹੀਂ ਕਰਦਾ, ਉਹਨਾਂ ਚਿਰ ਸੰਸਾਰ ਭੌਜਲ ਤੋਂ ਤਰਿਆ ਨਹੀਂ ਜਾਂਦਾ, ਮੁਕਤ ਨਹੀਂ ਹੋਇਆ ਜਾਂਦਾ। ਮਨ ਦੀਆਂ ਕਾਮਨਾਵਾਂ ਤਾਂ ਹੋਰ ਜਾਪ ਜਪ ਕੇ ਮਨੁੱਖ ਪੂਰੀਆਂ ਕਰ ਲੈਂਦੇ ਹੈ, ਪਰ ਸੰਸਾਰ ਭੌਜਲ ਤੋਂ ਤਾਂ ਨਾਮ ਜਪ ਕੇ ਤਰਿਆ ਜਾਂਦਾ ਹੈ।
ਚੌਪਈ ਔਰ ਲਿਖਿਓ ਬਹੁਤੇ ਸਥਾਨਾਂ।
ਭਾਈ ਸੰਤੋਖ ਸਿੰਘ ਜੀ ਕਹਿੰਦੇ ਹੋਰ ਵੀ ਬਹੁਤ ਥਾਵਾਂ 'ਤੇ ਇਸ ਤਰ੍ਹਾਂ ਸਤਿਗੁਰਾਂ ਦੀ ਮਹਾਨਤਾ ਬਾਬਤ ਲਿਖਿਆ ਹੋਇਆ ਹੈ, ਕਥਨ ਕੀਤਾ ਹੋਇਆ ਹੈ।
ਪੜ੍ਹ ਕਰ ਗੁਣ ਲੇਵ ਹੋ ਮਤਵਾਨਾ।
ਹੇ ਮਤੀਵਾਨੋ, ਹੇ ਵਿਦਵਾਨੋ, ਸਿਆਣੇ ਸਰੋਤਿਓ, ਗੁਰਮੁਖੋ, ਗੁਰਸਿੱਖੋ, ਉੱਥੋਂ ਪੜ੍ਹ ਕੇ ਵਿਚਾਰ ਲਓ, ਸਿਧਾਂਤ ਕੱਢ ਲਓ ਕਿ ਦਸ ਪਾਤਸ਼ਾਹੀਆਂ ਆਪ ਵਾਹਿਗੁਰੂ ਪਰਮੇਸ਼ਰ ਦਾ ਸਰੂਪ ਸਨ।
ਬਹੁਰ ਜਨਕ ਰਾਜਾ ਅਵਤਾਰਾ।
ਜਿਹੜੀ ਤੀਜੀ ਸ਼ੰਕਾ ਤੁਸੀਂ ਕੀਤੀ ਸੀ, ਤੂੰ ਤਾਂ ਜਨਕ ਰਾਜ ਅਵਤਾਰ, ਕਿ ਧੰਨ ਗੁਰੂ ਨਾਨਕ ਦੇਵ ਜੀ ਜਨਕ ਰਾਜੇ ਦਾ ਅਵਤਾਰ ਸਨ, ਉਸ ਬਾਬਤ ਅਸੀਂ ਤੁਹਾਨੂੰ ਨਿਰਣਾ ਕਰਕੇ ਦੱਸਦੇ ਹਾਂ।
ਐਸੇ ਲਿਖਿਓ ਗ੍ਰੰਥ ਮਝਾਰਾ,
ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਇਹ ਕਿਉਂ ਲਿਖਿਆ ਗਿਆ ਹੈ, ਕਿਸ ਤਰ੍ਹਾਂ ਲਿਖਿਆ ਗਿਆ, ਇਹਦਾ ਕਾਰਨ ਕੀ ਹੈ।
ਸੋ ਉਪਮਾ ਹੈ ਤੇ ਕੀ ਦਈ।
ਉਹ ਤਾਂ ਸਤਿਗੁਰੂ ਮਹਾਰਾਜ ਜੀ ਦੀ ਮਹਾਨਤਾ ਦੀ ਉਪਮਾ ਦਿੱਤੀ ਗਈ ਹੈ, ਕਿ ਜਨਕ ਰਾਜੇ ਵਰਗਾ ਸਤਿਗੁਰੂ ਮਹਾਰਾਜ ਜੀ ਨੇ ਸੰਸਾਰ ਤੇ ਪਰਉਪਕਾਰ ਕੀਤਾ ਹੈ।
ਜੋਗ ਭੋਗ ਦੋਨੋਂ ਸਮਕੇਈ,
ਕਿਉਂਕਿ ਰਾਜਾ ਜਨਕ ਐਡਾ ਪ੍ਰਤਾਪੀ ਰਾਜਾ ਹੋਇਆ ਤ੍ਰੇਤੇ ਯੁੱਗ ਦੇ ਅੰਦਰ, ਉਹ ਰਾਜ ਵੀ ਕਰਦਾ ਸੀ ਅਤੇ ਸੁਰਤ ਦੁਆਰਾ ਪਰਮੇਸ਼ਰ ਦੇ ਨਾਲ ਜੁੜਿਆ ਰਹਿੰਦਾ ਸੀ, ਇਸ ਕਰਕੇ ਉਸ ਨੂੰ ਵਿਦੇਹੀ ਜਨਕ ਵੀ ਕਿਹਾ ਜਾਂਦਾ ਹੈ। ਦੇਹ ਤੋਂ ਪਰੇ ਵੀ ਰਹਿਣਾ, ਭਾਵ ਸੰਸਾਰ ਦੀਆਂ ਜ਼ਿੰਮੇਵਾਰੀਆਂ ਵੀ ਨਿਭਾਉਣੀਆਂ ਔਰ ਚਿੱਤ ਨੂੰ ਪਰਮੇਸ਼ਰ ਦੇ ਚਰਨਾਂ ਨਾਲ ਜੋੜ ਕੇ ਰੱਖਣਾ, ਯੋਗ ਨਾਮ ਜੁੜ ਕੇ ਰਹਿਣਾ, ਭੋਗ ਨਾਮ ਪਦਾਰਥਾਂ ਦੇ ਵਿੱਚ ਰਹਿੰਦਿਆਂ ਹੋਇਆਂ, ਜਿਉਂ ਜਲ ਮੈਂ ਜਲ ਕਮਲ ਨਿਰਾਲ ਮੁਰਗਾਈ ਨੈਸਾਣੇ, ਜਿਵੇਂ ਪਾਣੀ ਦੇ ਵਿੱਚ ਮੁਰਗਾਬੀ ਸਾਧ ਸੰਗਤ ਜੀ ਰਹਿੰਦੀ ਵੀ ਪਾਣੀ ਵਿੱਚ ਆ, ਉਹਦਾ ਆਸਰਾ ਵੀ ਪਾਣੀ ਹੈ, ਪਰ ਪਾਣੀ ਦੇ ਵਿੱਚ ਰਹਿੰਦੀ ਹੋਈ ਵੀ ਨਿਰਲੇਪ ਰਹਿੰਦੀ ਹੈ। ਇਸ ਤਰ੍ਹਾਂ ਗੁਰਸਿੱਖ ਜਿਹੜੇ ਹੈ ਸੰਸਾਰ ਰੂਪ ਪਦਾਰਥਾਂ ਦੇ ਜਲ ਵਿੱਚ ਰਹਿੰਦਿਆਂ ਹੋਇਆਂ ਰਹਿੰਦੇ ਸੰਸਾਰ ਵਿੱਚ ਹੀ ਹੈ, ਪਰ ਸੁਰਤ ਨੂੰ ਨਾਮ ਨਾਲ ਜੋੜ ਕੇ ਇਸ ਤੋਂ ਨਿਰਲੇਪ ਰਹਿੰਦੇ ਹੈ। ਇਸ ਕਰਕੇ ਯੋਗ ਔਰ ਭੋਗ, ਯੋਗ ਮੁਕਤੀ, ਯੋਗ ਗਿਆਨ, ਯੋਗ ਪ੍ਰਭੂ ਦਾ ਮਿਲਾਪ, ਭੋਗ ਪਦਾਰਥਾਂ ਦਾ ਸੁੱਖ, ਯੋਗ ਵਾਹਿਗੁਰੂ ਦਾ ਮਿਲਾਪ, ਭੋਗ ਸੰਸਾਰ ਦਾ ਮਿਲਾਪ, ਦੋਨਾਂ ਦੇ ਵਿੱਚ ਰਹਿੰਦਿਆਂ ਹੋਇਆਂ ਆਪਣੀ ਬਿਰਤੀ ਨੂੰ ਦੋਨਾਂ ਵਿੱਚ ਹੀ ਸਮ ਰੱਖਿਆ, ਭਾਵ ਕਦੇ ਵਾਸਤੇ ਸੰਸਾਰ ਵੀ ਨਹੀਂ ਖੱਚਤ ਹੋਏ ਅਤੇ ਸੰਸਾਰ ਤੋਂ ਪਰੇ ਵੀ ਨਹੀਂ ਗਏ।
ਜਿਉਂ ਗ੍ਰਹਿਸਤ ਮੈਂ ਜਨਕ ਉਦਾਸੀ,
ਜਿਵੇਂ ਰਾਜਾ ਜਨਕ ਗ੍ਰਹਿਸਤ ਵਿੱਚ ਰਹਿੰਦਿਆਂ ਹੋਇਆਂ ਗ੍ਰਹਿਸਤ ਦੇ ਪਦਾਰਥਾਂ ਤੋਂ, ਰਾਜ ਦੇ ਪਦਾਰਥਾਂ ਤੋਂ ਉਦਾਸੀ ਨਿਰਲੇਪ ਰਹਿਣਾ ਕਰਦਾ ਸੀ।
ਤਿਉਂ ਸ਼੍ਰੀ ਨਾਨਕ ਭੇ ਸੁਖ ਰਾਸੀ,
ਇਵੇਂ ਸੁਖਾਂ ਦੀ ਰਾਸ, ਸੁਖਾਂ ਦਾ ਖਜ਼ਾਨਾ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਸੰਸਾਰ ਦੇ ਵਿੱਚ ਰਹਿੰਦਿਆਂ ਹੋਇਆ ਸੰਸਾਰ ਤੋਂ ਨਿਰਲੇਪ ਰਹੇ, ਭਾਵ ਰਾਜਾ ਜਨਕ ਜਿਵੇਂ ਯੋਗ ਭੋਗ ਦੋਨਾਂ ਨੂੰ ਚਲਾਉਂਦਾ ਰਿਹਾ, ਇਸੇ ਤਰ੍ਹਾਂ ਸਤਿਗੁਰੂ ਜੀ ਨੇ ਵੀ ਆਪਣੇ ਗੁਰਸਿੱਖਾਂ ਨੂੰ ਯੋਗ ਔਰ ਭੋਗ ਇਹ ਦੋਨੋਂ ਹੀ ਦਾਤਾਂ ਬਖਸ਼ਿਸ਼ ਕੀਤੀਆਂ, ਮੁਕਤੀ ਵੀ ਬਖਸ਼ੀ ਔਰ ਸੰਸਾਰ ਦੇ ਸੁੱਖ ਵੀ ਬਖਸ਼ਿਸ਼ ਕੀਤੇ ਹਨ। ਇਸ ਕਰਕੇ ਧੰਨ ਗੁਰੂ ਨਾਨਕ ਦੇਵ ਜੀ ਨੇ ਐਸਾ ਰਾਜ ਯੋਗ ਸੰਸਾਰ ਦੇ ਉੱਤੇ ਕਰਕੇ ਵਿਖਾਇਆ, ਰਾਜ ਯੋਗ ਤਖਤ ਦੀਨ ਗੁਰੂ ਰਾਮਦਾਸ, ਐਸਾ ਰਾਜ ਯੋਗ ਕਰਕੇ ਸੰਸਾਰ ਨੂੰ ਦੱਸਿਆ, ਪੂਰਨਾ ਪਾਇਆ, ਤਾਂ ਕਰਕੇ ਸਤਿਗੁਰੂ ਜੀ ਬਾਬਤ ਅਤੇ ਬਚਨ ਆਉਂਦੇ ਹਨ। ਵਾਸਤਵ ਦੇ ਵਿੱਚ ਮਹਾਰਾਜ ਕੋਈ ਰਾਜੇ ਜਨਕ ਦੇ ਅਵਤਾਰ ਨਹੀਂ ਹਨ, ਆਪ ਤਾਂ ਪਾਰ ਬ੍ਰਹਮ ਨਿਰੰਕਾਰ ਦਾ ਸਰੂਪ ਹਨ, ਜੋਤੀ ਸਰੂਪ ਹਨ, ਸੱਚੇ ਪਾਤਸ਼ਾਹ। ਆਪ ਜੀ ਨੇ ਤਾਂ ਰਾਜ ਯੋਗ ਕਰਕੇ ਸੰਸਾਰ ਦੇ ਉੱਤੇ ਐਸਾ ਮਹਾਨ ਪੂਰਨਾ ਪਾਇਆ, ਤਾਂ ਕਰਕੇ ਆਪ ਜੀ ਦੀ ਮਹਿਮਾ ਵਡਿਆਈ, ਆਪ ਜੀ ਦੀ ਉਪਮਾ ਦਿੱਤੀ ਗਈ ਰਾਜੇ ਜਨਕ ਦੇ ਸਦਰਸ਼ ਬਰਾਬਰ।
ਇਸੀ ਹੇਤ ਤੇ ਦੂਸਰ ਚਰਨਾ,
ਇਸੇ ਕਰਕੇ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੀ ਬਾਬਤ ਹੋਰ ਵੀ ਗ੍ਰੰਥਾਂ ਦੇ ਅੰਦਰ ਇਸ ਤਰ੍ਹਾਂ ਬਚਨ ਆਉਂਦੇ ਹਨ।
ਖੋਲ ਅਰਥ ਨੀਕੀ ਵਿਦ ਵਰਨਾ,
ਅਰਥਾਂ ਨੂੰ ਖੋਲ ਕੇ ਜਦੋਂ ਚੰਗੀ ਤਰ੍ਹਾਂ ਉਹਦਾ ਵਰਣਨ ਕਰਾਂਗੇ, ਅਰਥਾਂ ਦੇ ਅੱਖਰੀ ਅਰਥ, ਭਾਵ ਅਰਥ, ਇਸੇ ਤਰ੍ਹਾਂ ਅਨੁਭਵੀ ਅਰਥ, ਇਹ ਸਾਰੇ ਪੱਖ ਨਾਲ ਨਾਲ ਰੱਖ ਕੇ ਤੁਰਿਆ ਜਾਂਦਾ ਹੈ ਗੁਰਬਾਣੀ ਦੀ ਵਿਆਖਿਆ ਕਰਦਿਆਂ ਹੋਇਆਂ। ਜੇ ਕੋਈ ਕਹੇ ਇੱਕੋ ਹੀ ਗੁਰਬਾਣੀ ਦਾ ਇੱਕ ਅਰਥ ਹੋ ਸਕਦਾ, ਸਾਧ ਸੰਗਤ ਜੀ ਉਹ ਵੀ ਭੁਲੇਖੇ ਵਿੱਚ ਹੈ।
ਸਤਿਗੁਰੂ ਮਹਾਰਾਜ ਜੀ ਦੇ ਤਾਂ ਅਰਥਾਂ ਦਾ, ਗੁਰਬਾਣੀ ਦੇ ਅਰਥਾਂ ਦਾ ਤਾਂ ਓੜਕ ਨਹੀਂ ਆ ਸਕਦਾ। ਜਿਵੇਂ ਮੱਛੀ ਪਾਣੀ ਦਾ ਅੰਤ ਨਹੀਂ ਪਾ ਸਕਦੀ, ਸਮੁੰਦਰ ਦਾ ਅੰਤ ਨਹੀਂ ਲੈ ਸਕਦੀ, ਇਸੇ ਤਰ੍ਹਾਂ ਸਤਿਗੁਰਾਂ ਦੇ ਅਨੁਭਵ ਦਾ ਵੀ ਅੰਤ ਕੋਈ ਪਾ ਨਹੀਂ ਸਕਦਾ। ਡਾਕਟਰ ਭਾਈ ਵੀਰ ਸਿੰਘ ਜੀ ਬਹੁਤ ਵੱਡੇ ਪ੍ਰਸਿੱਧ ਵਿਦਵਾਨ ਹੋਏ। ਉਹਨਾਂ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਟੀਕ ਸੋਰਠ ਰਾਗ ਦੇ 600 ਤਕਰੀਬਨ 6-7-8 ਅੰਕ ਤੱਕ ਉਹਨਾਂ ਨੇ ਟੀਕਾ ਕੀਤਾ। ਟੀਕਾ ਕਰਦਿਆਂ ਕਰਦਿਆਂ ਪਿਛਲੇ ਸਮੇਂ ਵਿੱਚ ਕੁਝ ਸਿਹਤ ਕਮਜ਼ੋਰ ਹੋਈ, ਢਿੱਲੀ ਹੋਈ, ਤਾਂ ਉਹਨਾਂ ਦੀ ਸਿਹਤ ਦਾ ਪਤਾ ਲੈਣ ਵਾਸਤੇ ਮਹਾਂਪੁਰਖ ਗਏ, ਫਤਿਹ ਬੁਲਾ ਕੇ ਬੈਠੇ। ਕਹਿੰਦੇ ਜੀ ਮਹਾਂਪੁਰਖੋ, ਤੁਹਾਡੀ ਸਿਹਤ ਨੂੰ ਇਹ ਵਿਆਧੀ ਕਿਉਂ ਆਈ ਹੈ, ਕਿਉਂ ਇਤਨੀ ਢਿਲਿਆਈ ਆਈ ਹੈ? ਕਹਿਣ ਲੱਗੇ ਮਹਾਂਪੁਰਖੋ, ਗੁਰਸਿੱਖੋ, ਸਤਿਗੁਰੂ ਜੀ ਦੀ ਪਾਵਨ ਗੁਰਬਾਣੀ ਦਾ ਕੋਈ ਓੜਕ ਨਹੀਂ ਪਾ ਸਕਦਾ। ਜਿਵੇਂ ਕਿਸੇ ਤਰਨ ਜਾਣ ਵਾਲੇ ਵਿਅਕਤੀ ਨੂੰ ਕੋਈ ਸਮੁੰਦਰ ਦੇ ਵਿੱਚ ਛੱਡ ਦੇਵੇ ਕਿ ਤੂੰ ਇੱਥੇ ਤਰਨਾ ਸਿੱਖ, ਉਹ ਵਿਅਕਤੀ ਤਾਂ ਫਿਰ ਉੱਥੇ ਗੋਤੇ ਹੀ ਖਾਵੇਗਾ ਨਾ। ਕਹਿੰਦੇ ਇਸ ਤਰ੍ਹਾਂ ਸਤਿਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਕਿਰਪਾ ਕੀਤੀ, ਮੈਨੂੰ ਗੁਰਬਾਣੀ ਦਾ ਸਟੀਕ, ਗੁਰਬਾਣੀ ਦਾ ਟੀਕਾ ਲਿਖਣ ਦਾ ਸਤਿਗੁਰੂ ਜੀ ਨੇ ਅੰਦਰੋਂ ਪ੍ਰੇਰਨਾ ਦਿੱਤੀ। ਜਦੋਂ ਮੈਂ ਟੀਕਾ ਲਿਖਣਾ ਸ਼ੁਰੂ ਕੀਤਾ ਤਾਂ ਜਦੋਂ ਮੇਰੀ ਸੁਰਤ ਗੁਰੂ ਕੇ ਸ਼ਬਦ ਦੇ ਅਰਥਾਂ ਵਿੱਚ ਜੁੜਦੀ ਸੀ ਤਾਂ ਜੁੜਦਿਆਂ ਜੁੜਦਿਆਂ ਇੱਕ ਮੰਜ਼ਲ ਤੋਂ ਦੂਸਰੀ ਵਿੱਚ, ਦੂਸਰੇ ਮੰਡਲ ਤੋਂ ਤੀਸਰੇ ਮੰਡਲ ਵਿੱਚ ਜਾ ਕੇ, ਕਿਉਂਕਿ ਨਾਮ ਅਭਿਆਸੀਆਂ ਦੀ ਸੁਰਤ ਦੇ ਮੰਡਲ ਹਨ ਸਾਧ ਸੰਗਤ ਜੀ, ਇਹਨਾਂ ਦੀ ਵਿਆਖਿਆ ਸ੍ਰੀ ਜਪਜੀ ਸਾਹਿਬ ਜੀ ਦੇ ਵੀ ਅੰਦਰ ਕਥਨ ਕੀਤੀ ਹੈ, ਧਰਮ ਖੰਡ ਦਾ, ਗਿਆਨ ਖੰਡ ਦਾ, ਸ਼ਰਮ ਖੰਡ ਦਾ, ਕਰਮ ਖੰਡ ਦਾ, ਸੱਚ ਖੰਡ ਦਾ, ਇਹ ਸਾਰੇ ਨਿਰਣੇ ਆਏ ਹਨ ਰਹ ਵਿਚਾਰ। ਇਸ ਕਰਕੇ ਕਹਿੰਦੇ ਜਿਉਂ ਜਿਉਂ ਸੁਰਤ ਗੁਰਬਾਣੀ ਦੇ ਅਰਥਾਂ ਦੇ ਮੰਡਲ ਵਿੱਚ ਜਾਂਦੀ ਰਹੀ ਤਾਂ ਪਹਿਲੇ ਮੰਡਲ ਤੋਂ ਜਾ ਕੇ ਅਗਲੇ ਮੰਡਲ ਵਿੱਚ ਜਦੋਂ ਸੁਰਤ ਉਡਾਰੀ ਮਾਰਦੀ ਸੀ ਤਾਂ ਅਰਥ ਬਦਲ ਜਾਂਦੇ ਸਨ। ਕਹਿੰਦੇ ਮੈਂ ਓੜਕ ਨਹੀਂ ਲੈ ਸਕਿਆ ਔਰ ਮੇਰੇ ਕੋਲੋਂ ਅੰਤ ਨਹੀਂ ਪਾਇਆ ਜਾ ਸਕਿਆ ਕਿ ਗੁਰਬਾਣੀ ਦੇ ਕਿੰਨੇ ਕੁ ਅਰਥ ਹਨ। ਇਸ ਕਰਕੇ ਸੁਰਤ ਨੂੰ ਥਕੇਵਾਂ ਹੋਣ ਕਰਕੇ ਸਰੀਰ ਵਿੱਚ ਢਲਿਆਈ ਆਈ ਹੈ, ਪਰ ਗੁਰਬਾਣੀ ਦੇ ਅਰਥਾਂ ਦਾ ਕੋਈ ਅੰਤ ਨਹੀਂ ਕਥਨ ਕਰ ਸਕਦਾ। ਗੁਰਬਾਣੀ ਦੇ ਅਰਥ ਪਰੇ ਤੋਂ ਪਰੇ ਹਨ। ਮਹਾਂਪੁਰਖ ਸੰਤ ਬਾਬਾ ਗੁਰਬਚਨ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਇੱਕ ਇੱਕ ਸ਼ਬਦ ਦੇ ਸਾਧ ਸੰਗਤ ਜੀ ਕਈ ਵਾਰੀ 10-10 ਅਰਥ, 11-11 ਅਰਥ, 7-7 ਅਰਥ ਸੰਗਤਾਂ ਨੂੰ ਸਰਵਣ ਕਰਵਾਇਆ ਕਰਦੇ ਸਨ। ਫਿਰ ਵੀ ਉਹਨਾਂ ਨੇ ਇਹੀ ਬਚਨ ਕਹਿਣਾ, ਕਹਿੰਦੇ ਭਾਈ ਗੁਰੂ ਕੀ ਬਾਣੀ ਦਾ ਅਨੁਭਵ ਇਤਨਾ ਵਿਸ਼ਾਲ ਹੈ, ਮੱਛੀ ਸਮੁੰਦਰ ਵਿੱਚ ਤਾਰੀਆਂ ਲਾ ਸਕਦੀ, ਅੰਤ ਨਹੀਂ ਪਾ ਸਕਦੀ, ਗੁਰਸਿੱਖ ਗੁਰਬਾਣੀ ਦੇ ਅਨੁਭਵ ਦਾ ਰਸਤਾ ਮਾਣ ਸਕਦੇ ਆ ਪਰ ਅੰਤ ਨਹੀਂ ਲੈ ਸਕਦੇ ਔਰ ਦਾਵਾ ਨਹੀਂ ਕਰ ਸਕਦੇ। ਇਸ ਕਰਕੇ ਗੁਰਬਾਣੀ ਦੇ ਜਿਹੜੇ ਅਰਥ ਹਨ ਉਹਨਾਂ ਨੂੰ ਜਦੋਂ ਵਰਣਨ ਕਰਨਾ, ਉਹਨਾਂ ਨੂੰ ਚੰਗੀ ਤਰ੍ਹਾਂ ਖੋਲ੍ਹ ਕੇ ਉਹਨਾਂ ਦਾ ਤਾਤਪਰਜ, ਉਹਨਾਂ ਦਾ ਭਾਵ, ਉਹਨਾਂ ਦਾ ਅੰਤਰੀ ਪੱਖ, ਉਹਨਾਂ ਦਾ ਅਨੁਭਵੀ ਪੱਖ, ਉਹਨਾਂ ਦੇ ਅੱਖਰੀ ਅਰਥ, ਇਹ ਸਾਰਾ ਵਰਣਨ ਕਰਨਾ ਚਾਹੀਦਾ, ਫਿਰ ਜਾ ਕੇ ਕਿਤੇ ਗੁਰਬਾਣੀ ਦੇ ਅਰਥਾਂ ਦੀ ਵਿਆਖਿਆ ਸਹੀ ਲੱਗਦੀ ਹੈ। ਨਹੀਂ ਤਾਂ ਕਈ ਵਾਰੀ ਜਿਹਨਾਂ ਨੂੰ ਗਿਆਨ ਨਹੀਂ ਹੁੰਦਾ ਅਰਥ ਕਰਨ ਲੱਗਿਆਂ ਜਾਂ ਸੁਣਨ ਵੇਲੇ, ਉਹ ਕਈ ਵਾਰੀ ਅਰਥ ਦਾ ਗਲਤ ਅਰਥ ਕਰਕੇ ਟਪਲਾ ਖਾ ਜਾਂਦੇ ਹਨ। ਇਸ ਕਰਕੇ ਤਾਂ ਭਾਈ ਸਾਹਿਬ ਕਹਿੰਦੇ ਹੈ ਵੀ ਗੁਰਬਾਣੀ ਵਿੱਚ ਖੋਲ੍ਹ ਕੇ ਵਿਆਖਿਆ ਕੀਤੀ ਗਈ ਹੈ। ਹੋਰ ਸਤਿਗੁਰੂ ਕੋਈ ਜਨਕ ਰਾਜੇ ਦਾ ਅਵਤਾਰ ਨਹੀਂ ਸਨ, ਰਾਜਯੋਗ ਦੀ ਸਤਿਗੁਰੂ ਜੀ ਨੇ ਐਸੀ ਰੀਤੀ ਚਲਾਈ ਜਿਵੇਂ ਰਾਜਾ ਜਨਕ ਚਲਾਉਂਦਾ ਸੀ ਤ੍ਰੇਤੇ ਯੁੱਗ ਦੇ ਅੰਦਰ, ਤਾਂ ਕਰਕੇ ਉਹ ਪ੍ਰਮਾਣ ਆਇਆ ਸਤਿਗੁਰਾਂ ਦੀ ਬਾਬਤ
ਰਹੇ ਜਗਤ ਜਲ ਪਦਮ ਵਿਚਾਰ।
ਜਿਵੇਂ ਸਾਧ ਸੰਗਤ ਜੀ ਕਵਲ ਪਾਣੀ ਦੇ ਵਿੱਚ ਰਹਿੰਦਾ ਹੋਇਆ ਪਾਣੀ ਤੋਂ ਨਿਰਲੇਪ ਰਹਿੰਦਾ ਹੈ, ਇਸ ਤਰ੍ਹਾਂ ਦੀ ਵਿਚਾਰ ਸਤਿਗੁਰਾਂ ਬਾਬਤ ਹੈ। ਰਹੇ ਸੰਸਾਰ ਵਿੱਚ ਹੀ ਸੱਚੇ ਪਾਤਸ਼ਾਹ, ਸੰਸਾਰ ਨੂੰ ਛੱਡ ਕੇ ਨਹੀਂ ਗਏ, ਸੰਸਾਰ ਦਾ ਉਧਾਰ ਕਰਨਾ ਸੀ, ਪਰ ਰਹੇ ਸੰਸਾਰ ਦੇ ਪਦਾਰਥਾਂ ਤੋਂ ਕਬਲ ਦੀ ਤਰ੍ਹਾਂ ਨਿਰਲੇਪ ਰਹਿਣਾ ਕੀਤਾ
ਜਾਂ ਤੇ ਕਰ ਲੀਜੈ ਨਿਰਧਾਰ।
ਇਸ ਕਰਕੇ ਨਿਰਣਾ ਕਰ ਲਓ ਗੁਰਸਿੱਖੋ, ਤਾਂ ਕਰਕੇ ਨਿਰਣਾ ਕੀਤਾ ਇਸ ਕਰਕੇ ਮਹਾਰਾਜ ਨੂੰ ਕਦੇ ਜਨਕ ਰਾਜੇ ਦਾ ਅਵਤਾਰ ਨਹੀਂ ਕਹਿਣਾ। ਉਹ ਰੀਤੀ ਸੀ ਉਹਨਾਂ ਦੀ ਚੰਗੀ ਸ਼ੁਭ ਨੇਕ, ਉਸ ਰੀਤੀ ਦਾ ਪ੍ਰਮਾਣ ਦਿੱਤਾ ਸਤਿਗੁਰਾਂ ਦੇ ਨਾਲ।
ਦੋਹਰਾ ਅਤ ਉਦਾਰ ਹੈ ਨਿਰਪਤ ਹੈ।
ਔਰ ਜਿਹੜਾ ਰਾਜਾ ਜਨਕ ਹੋਇਆ ਬੜਾ ਦਾਨੀ ਸੀ, ਮਹਾਨ ਰਾਜਾ ਹੋਇਆ ਆਪਣੇ ਸਮੇਂ ਦਾ।
ਭਇਓ ਇੰਦਰ ਅਵਤਾਰ,
ਇੰਦਰ ਦਾ ਅਵਤਾਰ ਮੰਨਿਆ ਗਿਆ ਤ੍ਰੇਤੇ ਯੁੱਗ ਦੇ ਅੰਦਰ। ਉਸ ਨੂੰ ਜਿਵੇਂ ਇੰਦਰ ਬਹੁਤ ਵੱਡੀ ਵਿਭੂਤੀ ਦਾ ਮਾਲਕ, ਅੱਗੇ ਸਾਰਿਆਂ ਨੂੰ ਆਪਣੇ ਦੇਵੀ ਦੇਵਤਿਆਂ ਨੂੰ ਸਾਰੇ ਪਦਾਰਥ ਵੰਡਦਾ, ਇਸ ਤਰ੍ਹਾਂ ਬਹੁਤ ਪਦਾਰਥਾਂ ਦਾ ਮਾਲਕ ਸੀ ਰਾਜਾ ਜਨਕ।
ਐਸੇ ਉਪਮਾ ਔਰ ਲਖੋ,
ਇਹੋ ਜਿਹੀ ਉਪਮਾ ਸਤਿਗੁਰਾਂ ਜੀ ਦੀ ਮਹਿਮਾ ਕੀਤੀ ਗਈ ਹੈ ਕਿ ਰਾਜੇ ਜਨਕ ਦੀ ਨਿਆਈ ਰਾਜ ਯੋਗ ਸਤਿਗੁਰੂ ਜੀ ਨੇ ਕਰਕੇ ਵਿਖਾਇਆ, ਇਹ ਜਾਣਨਾ ਕਰੋ ਗੁਰਸਿੱਖੋ।
ਜਨਕ ਹੈ ਕੀ ਸੁਖਕਾਰ,
ਜਨਕ ਨੇ ਜਿਵੇਂ ਸੁਖ ਦਿੱਤਾ ਇਸ ਤਰ੍ਹਾਂ ਸਤਿਗੁਰਾਂ ਨੇ ਸੰਸਾਰ ਨੂੰ ਸੁਖਾਂ ਵਾਲੀ ਕਾਰ ਕਰਕੇ ਸੁਖ ਬਖਸ਼ਿਸ਼ ਕੀਤਾ ਹੈ। ਇਸ ਕਰਕੇ ਸਤਿਗੁਰੂ ਮਹਾਰਾਜ ਜੀ ਕੋਈ ਜਨਕ ਦਾ ਅਵਤਾਰ ਨਹੀਂ ਸਨ।
ਸੁਣ ਸਰੋਤਾ ਹਰਖਤ ਭਏ,
ਸਾਰੇ ਸਰੋਤਾ ਸੁਣ ਕੇ ਬਹੁਤ ਪ੍ਰਸੰਨ ਹੋਏ ਭਾਈ ਸਾਹਿਬ ਤੋਂ ਨਿਰਣਾ ਸਾਰਾ।
ਮਨ ਸੰਦੇਹ ਮਿਟਾਏ,
ਸਾਰੇ ਮਨ ਦੇ ਸੰਦੇਹ ਸ਼ੰਕੇ ਜਿੰਨੇ ਸਨ ਸਾਰੇ ਮਿਟ ਗਏ। ਇਹ ਹੁੰਦਾ ਸ਼ਰਧਾ ਮਾਨਾਂ ਦੇ ਅੰਦਰ ਆਇਆ ਹੋਇਆ ਸ਼ੰਕਾ ਜਾਂ ਪ੍ਰਸ਼ਨ, ਜਦੋਂ ਆ ਜਾਏ ਉਸ ਨੂੰ ਗੁਰਬਾਣੀ ਦੀਆਂ ਉਕਤੀਆਂ ਜੁਗਤੀਆਂ ਨਾਲ ਗੁਰਮਤ ਅਨੁਸਾਰ ਇਤਿਹਾਸ ਦੇ ਪ੍ਰਮਾਣ ਦੇ ਕੇ, ਭਾਈ ਗੁਰਦਾਸ ਜੀ ਦੇ ਪ੍ਰਮਾਣ ਦੇ ਕੇ, ਦਸਮ ਪਿਤਾ ਦੀ ਬਾਣੀ ਦੇ ਪ੍ਰਮਾਣ ਦੇ ਕੇ, ਰਹਿਤਨਾਮਿਆਂ ਦੇ ਪ੍ਰਮਾਣ ਦੇ ਕੇ ਉਹਨਾਂ ਨੂੰ ਨਿਵਿਰਤ ਕੀਤਾ ਜਾਂਦਾ ਹੈ। ਜਿਹੜੇ ਮਨਮੁਖ ਲੋਕ ਤਰਕਵਾਦੀ ਹੈ ਉਹਨਾਂ ਨੂੰ ਲੱਖ ਯਤਨ ਕਰੋ ਸਾਧ ਸੰਗਤ ਜੀ, ਉਹ ਤਾਂ ਦੂਸਰਿਆਂ ਦਾ ਸ਼ਰਧਾ ਔਰ ਨਿਸ਼ਚਾ ਡਲਾਉਣ ਵਾਸਤੇ ਤਰਕਾਂ ਮਾਰਦੇ ਆ, ਨੁਕਤਾ ਚੀਨੀ ਕਰਦੇ ਹੈ, ਪਰ ਉਹਨਾਂ ਦਾ ਆਪਣਾ ਕੋਈ ਭਰੋਸਾ ਯਕੀਨ ਵਿਸ਼ਵਾਸ ਨਹੀਂ ਹੁੰਦਾ। ਐਸਿਆਂ ਤੋਂ ਬਚਣਾ ਹੈ, ਐਸੇ ਤਰਕਵਾਦੀ ਮਨ ਦੇ ਕਪਟੀ ਹੋਇਆ ਕਰਦੇ, ਉਹਨਾਂ ਤੋਂ ਸਾਵਧਾਨ ਰਹਿਣਾ ਹੈ।
ਭਇਓ ਧਿਆਏ ਪੂਰਨ ਅਭੈ,
ਭਾਈ ਸਾਹਿਬ ਕਹਿੰਦੇ ਸਾਰਾ ਧਿਆਏ ਜਿਹੜਾ ਪ੍ਰਸੰਗ ਹੈ ਪੂਰਾ ਹੋ ਰਿਹਾ ਹੈ ਸਾਰੇ ਗੁਰਸਿੱਖਾਂ ਦੇ ਸਵਾਲਾਂ ਦਾ ਜੋ ਉਹਨਾਂ ਨੇ ਕੀਤੇ ਸਨ।
ਪੰਡਿਤ ਸੁਨਤ ਸੁਖਦਾਏ,
ਪੜ੍ਹਨ ਵਾਲਿਆਂ ਨੂੰ, ਸੁਣਨ ਵਾਲਿਆਂ ਨੂੰ ਇਹ ਸਤਿਗੁਰੂ ਜੀ ਦੀ ਮਹਿਮਾ ਬਹੁਤ ਸੁੱਖ ਦੇਣ ਵਾਲੀ ਆ, ਲੋਕ ਪ੍ਰਲੋਕ ਦੇ ਸੁੱਖ ਬਖਸ਼ਣ ਵਾਲੀ ਹੈ।
ਸ੍ਰੀ ਬਾਲਾ ਸੰਦਰ ਵਾਚ,
ਭਾਈ ਬਾਲਾ ਸਾਹਿਬ ਜੀ ਸੰਧੂ ਗੋਤ ਵਿੱਚੋਂ ਅਗਲਾ ਅਧਿਆਇ ਆਰੰਭ ਕਰ ਰਹੇ ਹਨ। ਸਤਿਗੁਰੂ ਗੁਰੂ ਅੰਗਦ ਦੇਵ ਜੀ ਨੂੰ, ਧੰਨ ਗੁਰੂ ਨਾਨਕ ਦੇਵ ਜੀ ਦੀ ਮਹਿਮਾ ਸਰਵਣ ਕਰਾ ਰਹੇ ਹੈ।
ਤੋਟਕ ਛੰਦ ਗੁਰ ਨਾਨਕ ਧਿਆਨ ਸਦਾ ਕਰੀਐ,
ਹੈ ਗੁਰਸਿੱਖੋ ਸ਼੍ਰੋਮਣੀ ਧੰਨ ਗੁਰੂ ਨਾਨਕ ਦੇਵ ਜੀ ਦਾ ਸਦਾ ਧਿਆਨ ਕਰਕੇ ਰੱਖੋ, ਸੁਰਤ ਨੂੰ ਸਤਿਗੁਰਾਂ ਦੇ ਚਰਨਾਂ ਵਿੱਚ ਜੋੜ ਕੇ ਰੱਖਣਾ ਹੈ, ਧਿਆਨ ਭੁੱਲੇ ਨਾ, ਭਾਵ ਸਤਿਗੁਰਾਂ ਦੀ ਯਾਦ ਨਾ ਕਦੇ ਵਾਸਤੇ ਭੁੱਲੇ, ਅੱਠੇ ਪਹਿਰ ਸਤਿਗੁਰਾਂ ਦੀ ਰਿਹਦੇ ਵਿੱਚ ਯਾਦ ਬਣੀ ਰਹੇ, ਇਹੀ ਅਸਲ ਧਿਆਨ ਦੀ ਪ੍ਰਪੱਕ ਅਵਸਥਾ ਹੁੰਦੀ ਹੈ।
ਭਵ ਬੰਧਨ ਮੈਂ ਪੁੰਨ ਨਾ ਭਰੀਐ,
ਜਿਹੜਾ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਚਰਨਾਂ ਦਾ ਧਿਆਨ ਧਾਰੇਗਾ ਉਹ ਸੰਸਾਰ ਭੌਜਲ ਦੇ ਬੰਧਨਾਂ ਵਿੱਚ ਨਹੀਂ ਪਵੇਗਾ, ਮੁਕਤ ਹੋ ਜਾਏਗਾ। ਇਤਨਾ ਫਲ ਹੈ ਸਤਿਗੁਰਾਂ ਦੇ ਪਾਵਨ ਸਰੂਪ ਦਾ ਧਿਆਨ ਹਿਰਦੇ ਵਿੱਚ ਵਸਾਉਣ ਦਾ, ਸਿਮਰਨ ਕਰਦਿਆਂ
ਸੁਖ ਸਾਗਰ ਰੂਪ ਉਜਾਗਰ ਜੋ।
ਧੰਨ ਗੁਰੂ ਨਾਨਕ ਦੇਵ ਜੀ ਸੁੱਖਾਂ ਦਾ ਸਮੁੰਦਰ ਸਨ, ਜਿਨ੍ਹਾਂ ਨੇ ਐਸਾ ਸੁੱਖ ਬਖਸ਼ਣ ਵਾਲਾ ਸੰਸਾਰ ਦੇ ਉੱਤੇ ਆਪਣਾ ਸਰੂਪ ਉਜਾਗਰ ਪ੍ਰਗਟ ਕੀਤਾ ਜੀਵਾਂ ਦੇ ਦੁੱਖ ਮੇਟਣ ਦੇ ਵਾਸਤੇ।
ਸਭ ਜੀਤਨ ਦੰਭ ਹੈ ਆਗਰ ਜੋ,
ਔਰ ਜਿਨ੍ਹਾਂ ਨੇ ਵੱਡੇ ਵੱਡੇ ਜਿਹੜੇ ਦੰਭ ਦੀਆਂ ਦੁਕਾਨਾਂ, ਵੱਡੇ ਵੱਡੇ ਦੰਭ ਪਖੰਡ ਦੇ ਘਰ ਸਨ, ਉਹ ਸਾਰੇ ਵੱਡੇ ਵੱਡੇ ਪਖੰਡੀਆਂ ਦੇ ਕਿਲੇ ਸਤਿਗੁਰੂ ਮਹਾਰਾਜ ਜੀ ਨੇ ਜਿੱਤ ਲਏ, ਉਹਨਾਂ ਦਾ ਪਖੰਡ ਮੇਟਿਆ।
ਦੁੱਖ ਦਾਰਦ ਦੁੱਖ ਨਿਕੰਦਨ ਹੈ,
ਧੰਨ ਗੁਰੂ ਨਾਨਕ ਦੇਵ ਜੀ ਦਾ ਧਿਆਨ ਕੀ ਦਾਤਾਂ ਬਖਸ਼ਣ ਵਾਲਾ, ਸੰਸਾਰ ਦੇ ਸਾਰੇ ਦੁੱਖਾਂ ਨੂੰ ਮੇਟਣ ਵਾਲਾ ਹੈ, ਦਲਿੱਦਰ ਕੰਗਾਲਤਾਈ ਦਾ ਨਾਸ਼ ਕਰਨ ਵਾਲਾ ਹੈ, ਜਨਮਾਂ ਜਨਮਾਂ ਦੀ ਕੰਗਾਲਤਾਈ, ਕੋਰ ਦੁੱਖਿਅੰ ਅਨਕ ਹੱਤਿਅੰ ਜਨਮ ਦਾਰਿਦਰੰ ਮਹਾਂ ਬਖਿਆਦੰ ਮਟੰਤ ਸਗਲ ਸਿਮਰੰਤ ਹਰ ਨਾਮ ਨਾਨਕ ਜੈਸੇ ਪਾਵ ਕਾਸ਼ਟ ਭਸਮੰ ਕਰੋਤ। ਭਿਆਨਕ ਤੋਂ ਭਿਆਨਕ ਦੁੱਖ ਪਏ ਹੋਣ, ਘੋਰ ਦਾ ਅਰਥ ਹੈ ਭਿਆਨਕ ਦੁੱਖ, ਔਰ ਜਨਮਾਂ ਜਨਮਾਂ ਦਾ ਦਲਿੱਦਰ ਕੰਗਾਲੀ, ਕੰਗਾਲੀ ਕਿਸ ਨੂੰ ਕਿਹਾ ਜਾਂਦਾ ਹੈ, ਜਿਹੜੀ ਕੰਭਲੀ ਪ੍ਰਕਾਰ ਸਾਰੇ ਸੁੱਖਾਂ ਨੂੰ ਗਾਲ ਦੇਵੇ, ਨਸ਼ਟ ਕਰ ਦੇਵੇ, ਕੋਈ ਸੁੱਖ ਬਚੇ ਨਾ ਜਿਸ ਵਿਅਕਤੀ ਲਈ ਸੰਸਾਰ ਦੇ ਅੰਦਰ, ਉਸ ਨੂੰ ਕੰਗਾਲੀ ਕਿਹਾ ਜਾਂਦਾ, ਉਸ ਨੂੰ ਦਰਿੱਦਰ ਕਿਹਾ ਜਾਂਦਾ, ਦਰਿੱਦਰ ਦਾ ਅਰਥ ਕੰਗਾਲੀ ਕੀਤਾ ਜਾਂਦਾ। ਇਸ ਕਰਕੇ ਘੋਰ ਦੁੱਖੀਆਂ ਅਨਕਹਤੀਆਂ ਅਨੇਕਾਂ ਜੀਵਨ ਦੇ ਅੰਦਰ ਪਾਪ ਕੀਤੇ ਹੋਏ ਹੋਣ ਔਰ ਜਨਮਾਂ ਜਨਮਾਂ ਦਾ ਦਰਿੱਦਰ ਚਿੰਬੜਿਆ ਹੋਇਆ ਹੋਵੇ, ਜਿਹੜਾ ਭਾਈ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਬਖਸ਼ਿਸ਼ ਕੀਤੇ ਨਾਮ ਨੂੰ ਜਪਦਾ ਹੈ, ਸਤਿਗੁਰਾਂ ਨੂੰ ਯਾਦ ਕਰਦਾ ਹੈ, ਔਰ ਵੱਡੇ ਵੱਡੇ ਝਗੜੇ ਗਲ ਪਏ ਹੋਏ ਹੋਣ, ਮਟੰਤ ਸਗਲ ਸਿਮਰੰਤ ਹਰ ਨਾਮ ਨਾਨਕ ਜੈਸੇ ਪਾਵ ਕਾਸ਼ਟ ਭਸਮੰਗ ਕਰੋ, ਜਿਵੇਂ ਅੱਗ ਲੱਕੜਾਂ ਨੂੰ ਸਵਾਹ ਕਰਨ ਲੱਗੀ ਦੇਰੀ ਨਹੀਂ ਲਾਉਂਦੀ, ਇਸ ਤਰ੍ਹਾਂ ਸਤਿਗੁਰਾਂ ਦਾ ਨਾਮ ਇਹ ਸਾਰੇ ਦੁੱਖਾਂ ਨੂੰ ਪਾਪਾਂ ਨੂੰ ਨਾਸ਼ ਕਰਨ ਲੱਗਿਆਂ ਦੇਰੀ ਨਹੀਂ ਲਾਉਂਦਾ। ਜਾ ਕੋ ਮੁਸ਼ਕਲ ਅਤ ਬਣੈ ਢੋਈ ਕੋਈ ਨਾ ਦੇ, ਲਾਗੂ ਹੋਏ ਦੁਸ਼ਮਣਾਂ ਸਾਕ ਪੇ ਭੱਜ ਖਲੇ, ਸਭੋ ਭੱਜੈ ਆਸਰਾ ਚੁੱਕੈ ਸਭ ਸਰਾਉ, ਚਿੱਤ ਆਵੈ ਉਸ ਪਾਰ ਬ੍ਰਹਮ ਤਾਂ ਲੱਗੈ ਨਾ ਤੱਤੀ ਵਾ। ਐਡੀ ਵੱਡੀ ਬਖਸ਼ਿਸ਼ ਹੈ ਨਾਮ ਦੇ ਵਿੱਚ, ਸਤਿਗੁਰਾਂ ਦੇ ਚਰਨਾਂ ਦੇ ਧਿਆਨ ਵਿੱਚ, ਇਸ ਕਰਕੇ ਉਹਨਾਂ ਦਾ ਦਰਿੱਦਰ ਮਿਟ ਜਾਂਦਾ ਹੈ। ਦੁੱਖ ਨਾਮ ਪਾਪਾਂ ਦਾ ਹੈ, ਜਨਮਾਂ ਜਨਮਾਂ ਦੇ ਪਾਪ, ਇਹਨਾਂ ਸਾਰਿਆਂ ਨੂੰ ਸਤਿਗੁਰੂ ਨਿਕੰਦਨ ਨਾਮ ਕੱਟਣ ਦਾ ਹੈ, ਕੱਟ ਦਿੰਦੇ ਹਨ, ਮੇਟ ਦਿੰਦੇ ਹਨ। ਸਤਿਗੁਰੂ ਦੇ ਧਿਆਨ ਦੀਆਂ, ਸਤਿਗੁਰੂ ਦੇ ਨਾਮ ਦੀਆਂ ਇੰਨੀਆਂ ਵੱਡੀਆਂ ਬਰਕਤਾਂ ਹਨ।
ਅਰਬਿੰਦ ਦੁਤੰਗ ਪਦ ਬੰਧਨ ਹੈ,
ਧੰਨ ਗੁਰੂ ਨਾਨਕ ਦੇਵ ਜੀ ਦੇ ਜਿਹੜੇ ਪਾਵਨ ਚਰਨ ਹਨ, ਕਬਲਾਂ ਵਰਗੇ ਕਬਲ ਸਰੀਖੇ ਸੁੰਦਰ ਚਰਨ, ਜਿਨ੍ਹਾਂ ਦੀ ਦੁਤੰਗ ਨਾਮ ਇੰਨੀ ਸੁੰਦਰ ਸੋਭਾ ਹੈ, ਕਬਲ ਵੀ ਉਹਨਾਂ ਦੇ ਚਰਨਾਂ ਵਰਗਾ ਸੁੰਦਰ ਨਹੀਂ ਹੋ ਸਕਦਾ। ਇੰਨੇ ਸੁੰਦਰ ਚਰਨ ਮੇਰੇ ਸਤਿਗੁਰੂ ਦੇ, ਐਸੇ ਸਤਿਗੁਰੂ ਦੇ ਚਰਨਾਂ 'ਤੇ ਭਾਈ ਸਾਹਿਬ ਕਹਿੰਦੇ ਮੈਂ ਵਾਰ ਵਾਰ ਵੰਦਨਾ ਕਰਦਾ ਹਾਂ, ਨਮਸਕਾਰ ਕਰਦਾ ਹਾਂ, ਮੱਥਾ ਟੇਕਦਾ ਹਾਂ।
ਸੁਖ ਕੰਦ ਮੁਕੰਦ ਗਿਆਨ ਘਨ,
ਧੰਨ ਗੁਰੂ ਨਾਨਕ ਦੇਵ ਜੀ ਦੇ ਚਰਨ ਸੁੱਖ ਨੂੰ ਦੇਣ ਵਾਲੇ ਹੈ, ਮੁਕਤੀ ਨੂੰ ਦੇਣ ਵਾਲੇ ਹੈ, ਗਿਆਨ ਦਾ ਬੱਦਲ ਹਨ ਸਾਧ ਸੰਗਤ ਜੀ। ਘਨ ਨਾਮ ਬੱਦਲ ਦਾ ਹੁੰਦਾ ਹੈ, ਗਿਆਨ ਦਾ ਬੱਦਲ ਹਨ ਸੱਚੇ ਪਾਤਸ਼ਾਹ ਜੀ ਦੇ ਪਾਵਨ ਜਿਹੜੇ ਚਰਨ ਹਨ।
ਸਰਨਾਗਤ ਕੇ ਅਗ ਓਗ ਹਨ,
ਜਿਹੜਾ ਸਤਿਗੁਰੂ ਜੀ ਦੇ ਐਸੇ ਪਾਵਨ ਚਰਨਾਂ ਦੀ ਸ਼ਰਨ ਵਿੱਚ ਆਗਤ ਨਾਮ ਆ ਗਿਆ, ਉਹਦੇ ਜਿੰਨੇ ਵੀ ਜੀਵਨ ਵਿੱਚ ਪਾਪ ਕੀਤੇ ਹੋਏ ਹੁੰਦੇ ਹੈ, ਉਹਨਾਂ ਸਾਰਿਆਂ ਪਾਪਾਂ ਨੂੰ ਸਤਿਗੁਰੂ ਜੀ ਦੇ ਚਰਨ ਨਾਸ਼ ਕਰ ਦਿੰਦੇ ਆ, ਮੇਟ ਦਿੰਦੇ ਆ। ਐਡਾ ਵੱਡਾ ਫਲ ਹੈ ਸਤਿਗੁਰੂ ਜੀ ਦੇ ਚਰਨਾਂ ਦੀ ਪਾਵਨ ਸ਼ਰਨ ਵਿੱਚ ਆਉਣ ਦਾ। ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ, ਆਪ ਧੰਨ ਗੁਰੂ ਨਾਨਕ ਦੇਵ ਜੀ ਦਾ ਸਰੂਪ, ਨੌਵੇਂ ਪਾਤਸ਼ਾਹ ਜੀ ਦਾ ਸਰੂਪ ਹਨ। ਭਾਈ ਮਨੀ ਸਿੰਘ ਜੀ ਨੇ ਬੜਾ ਸੁੰਦਰ ਗੁਰਬਿਲਾਸ ਦੇ ਅੰਦਰ ਅੰਕਿਤ ਕੀਤਾ ਹੈ, ਸੀਸ ਨਵਾਇਆ ਗਿਰ ਪੜੈ ਸਭ ਪਾਪਨ ਕੀ ਪੋਟ, ਤਾਤੇ ਸੀਸ ਨਵਾਈਐ ਲੱਗੈ ਨਾ ਜਮਕੀ ਚੋਟ। ਸਤਿਗੁਰੂ ਨੂੰ ਸਿਰ ਨਵਾਉਣ ਦੇ ਨਾਲ, ਸਤਿਗੁਰਾਂ ਦੇ ਦਰ 'ਤੇ ਮੱਥਾ ਟੇਕਣ ਦੇ ਨਾਲ, ਸਤਿਗੁਰੂ ਦੇ ਚਰਨਾਂ ਵਿੱਚ ਆਪਣਾ ਮਸਤਕ ਲਾਉਣ ਦੇ ਨਾਲ, ਜਿਹੜੀ ਸਿਰਾਂ 'ਤੇ ਪੰਡ ਪਾਪਾਂ ਦੀ ਲੱਦੀ ਹੁੰਦੀ ਹੈ ਉਹ ਸਾਰੀ ਡਿੱਗ ਪੈਂਦੀ ਹੈ, ਔਰ ਐਡਾ ਵੱਡਾ ਫਲ, ਪਾਪਾਂ ਦਾ ਭਾਰ ਵੀ ਸਿਰੋਂ ਲਹਿ ਜਾਂਦਾ, ਅਤੇ ਅੰਤ ਨੂੰ ਜਮਾਂ ਦੀ ਚੋਟ, ਜਮਾਂ ਦੇ ਦੁੱਖ ਵੀ ਨਹੀਂ ਕਦੇ ਉਹ ਸਿੱਖ ਨੂੰ ਲੱਗਦੇ ਜਿਹੜਾ ਸ਼ਰਧਾ ਦੇ ਨਾਲ ਸਤਿਗੁਰਾਂ ਨੂੰ ਨਮਸਕਾਰ ਕਰਦਾ। ਨਮਸਕਾਰ ਭਗਤੀ ਹੈ, ਨਮਸਕਾਰ ਭਗਤੀ ਦੀ ਬਹੁਤ ਵੱਡੀ ਤੋਂ ਵੱਡੀ ਮਹਾਨਤਾ ਹੈ। ਇਸ ਕਰਕੇ ਸਤਿਗੁਰੂ ਜੀ ਦੇ ਚਰਨ ਸਾਰੇ ਪਾਪਾਂ ਨੂੰ ਨਾਸ਼ ਕਰ ਦਿੰਦੇ, ਜਿਹੜਾ ਚਰਨਾਂ 'ਤੇ ਮੱਥਾ ਟੇਕਦਾ ਹੈ।
ਭਾਵ ਮੈਂ ਭਵ ਕਾਰਨ ਜਾਹੇ ਤਰਾ,
ਇਸ ਸੰਸਾਰ ਭਾਵ ਨਾਮ ਸੰਸਾਰ ਦੇ ਅੰਦਰ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਇਸੇ ਵਾਸਤੇ ਭਾਵ ਨਾਮ ਅਵਤਾਰ ਦਾ ਹੈ, ਆਪਣਾ ਸਰੂਪ ਸੰਸਾਰ ਦੇ ਅੰਦਰ ਇਸੇ ਲਈ ਪ੍ਰਗਟ ਕੀਤਾ ਹੈ ਕਿ ਸੰਸਾਰ ਦੇ ਦੁੱਖਾਂ ਦਾ ਨਾਸ਼ ਕਰਨਾ, ਜੀਵਾਂ ਨੂੰ ਪਾਪਾਂ ਤੋਂ ਬਚਾਉਣਾ, ਮੁਕਤੀ ਦਾ ਦਾਨ ਬਖਸ਼ਣਾ, ਲੋਕ ਸੁਖੀ ਪ੍ਰਲੋਕ ਸੁਹੇਲਾ ਜੀਵਨ ਕਰਨਾ, ਇਹਨਾਂ ਕਾਰਨਾਂ ਲਈ, ਇਹਨਾਂ ਪਰ ਉਪਕਾਰਾਂ ਲਈ ਸੱਚੇ ਪਾਤਸ਼ਾਹ ਨੇ ਆਪ ਅਵਤਾਰ ਧਾਰਨ ਕੀਤਾ।
ਅਬ ਚਾਹਤ ਤਾਹੀਂ ਸਪੂਰ ਕਰਾ,
ਇਸ ਕਰਕੇ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਕਹਿੰਦੇ ਹੈ ਮੈਂ ਚਾਹੁੰਦਾ ਹਾਂ ਕਿ ਐਸੇ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਜਿਹੜੀ ਕਥਾ ਹੈ ਉਹ ਸਾਰੀ ਕਥਾ ਨੂੰ ਸੰਪੂਰਨ ਕਰਾਂ ਸੰਗਤਾਂ ਦੇ ਅੰਦਰ।
ਮਤ ਮੰਦ ਨਿਰੇ ਨਰ ਭੂਰ ਭਰਿਓ।
ਜਿਹੜੇ ਮੰਦੀ ਮਤ ਵਾਲੇ ਹਿਰਦੇ ਹਨ, ਜਿਹੜੇ ਪਾਪਾਂ ਦੇ ਨਾਲ ਭਰੇ ਪਏ ਆ, ਮੰਦੀ ਮਤ ਵਾਲੇ ਜਿਹੜੇ ਲੋਕ ਹੈ,
ਵੇਖ ਕਹਿ ਹਰ ਕੀਰਤ ਸੇਤ ਕਰਿਓ।
ਉਹਨਾਂ ਵਾਸਤੇ ਧੰਨ ਗੁਰੂ ਨਾਨਕ ਦੇਵ ਜੀ ਨੇ ਕੀ ਪਰਉਪਕਾਰ ਕੀਤਾ, ਜਿਹੜੀਆਂ ਮਤੀਆਂ, ਜਿਹੜੀਆਂ ਬੁੱਧੀਆਂ, ਜਿਹੜੇ ਜੀਵ ਮੰਦੀ ਮਤ ਵਾਲੇ ਪਾਪਾਂ ਦੇ ਨਾਲ ਭਰੇ ਪਏ ਹੈ, ਉਹਨਾਂ ਨੂੰ ਸੰਸਾਰ ਭੌਜਲ ਤੋਂ ਤਾਰਨ ਵਾਸਤੇ ਸਤਿਗੁਰਾਂ ਨੇ ਕੀ ਪਰਉਪਕਾਰ ਕੀਤਾ। ਹਰ ਕੀਰਤ ਸੇਤ ਕਰਿਓ, ਹਰੀ ਪਰਮੇਸ਼ਰ ਦੀ ਕੀਰਤੀ ਕਰਨ ਦੀ ਦਾਤ ਬਖਸ਼ ਕੇ ਸੇਤ ਨਾਮ ਪੁੱਲਦਾ ਹੈ। ਐਸਾ ਪੁੱਲ ਸਤਿਗੁਰੂ ਜੀ ਨੇ ਨਾਮ ਦਾ ਤਿਆਰ ਕੀਤਾ, ਜਿਸ ਉੱਤੇ ਚੱਲ ਕੇ ਉਹ ਸੰਸਾਰ ਭੌਜਲ ਤੋਂ ਪਾਰ ਹੋ ਜਾਣਗੇ। ਜਿਵੇਂ ਸਮੁੰਦਰ ਦੇ ਉੱਤੇ ਚੱਲਣ ਲੱਗਿਆਂ ਪੁੱਲ ਬਣਿਆ ਹੋਵੇ ਤਾਂ ਮਨੁੱਖ ਸਮੁੰਦਰ ਤੋਂ ਸਖੈਨ ਪਾਰ ਹੋ ਜਾਂਦਾ। ਇੱਧਰ ਸੰਸਾਰ ਭੌਜਲ ਤੋਂ ਉਤਾਰਨ ਲਈ ਸਤਿਗੁਰਾਂ ਨੇ ਨਾਮ ਦਾ ਪੁੱਲ ਬਣਾਉਣਾ ਕੀਤਾ, ਆਪਣੇ ਗੁਰਸਿੱਖਾਂ ਦੇ ਭਲੇ ਵਾਸਤੇ ਐਸਾ ਪਰ ਉਪਕਾਰ ਕੀਤਾ। ਜਿਹੜੇ ਪਾਪੀ ਜੀਵ ਵੀ ਹੈ, ਮੰਦੀ ਮਤ ਵਾਲੇ ਵੀ ਹੈ, ਜੇ ਉਹ ਵਾਹਿਗੁਰੂ ਦਾ ਜਸ ਕਰਦੇ ਆ, ਨਾਮ ਦੇ ਪੁੱਲ ਉੱਤੇ ਚੱਲ ਪੈਣਗੇ, ਨਾਮ ਦਾ ਆਸਰਾ ਲੈ ਕੇ ਤੁਰ ਪੈਣਗੇ, ਉਹ ਵੀ ਸਖੈਨ ਹੀ ਸੰਸਾਰ ਭੌਜਲ ਤੋਂ ਪਾਰ ਹੋ ਜਾਣਗੇ। ਐਸਾ ਨਾਮ ਦਾ ਪੁੱਲ ਸਤਿਗੁਰੂ ਜੀ ਨੇ ਬਣਾਉਣਾ ਕੀਤਾ, ਲੋਕ ਤੋਂ ਲੈ ਕੇ ਪ੍ਰਲੋਕ ਤੱਕ, ਪਰਮੇਸ਼ਰ ਦੀ ਦਰਗਾਹ ਤੱਕ, ਸੱਚਖੰਡ ਤੱਕ। ਵਾਹਿਗੁਰੂ ਨਾਮ ਜਹਾਜ਼ ਹੈ, ਚੜ੍ਹੇ ਸੋ ਉਤਰੇ ਪਾਰ, ਜੋ ਸਰਧਾ ਕਰ ਸੇਮ ਦੇ ਪਾਰ ਉਤਾਰ ਨਹਾਰ। ਸ਼ਰਧਾ ਦੇ ਨਾਲ ਨਾਮ ਸੇਵਣਾ, ਜਪਣਾ, ਧਿਆਉਣਾ, ਸ਼ਰਧਾ ਤੋਂ ਬਿਨਾਂ ਜਪਿਆ ਉਤਨਾ ਫਲੀ ਭੂਤ ਨਹੀਂ ਹੁੰਦਾ। ਇਸ ਕਰਕੇ ਜਿਹੜਾ ਵਾਹਿਗੁਰੂ ਦੇ ਨਾਮ ਰੂਪ ਜਹਾਜ਼ 'ਤੇ ਚੜ੍ਹ ਜਾਂਦਾ, ਉਹ ਸੁਖੈਨ ਤਰ ਜਾਂਦਾ ਸੰਸਾਰ ਭੌਜਲ ਤੋਂ।
ਤੇ ਉੱਪਰ ਪਾਰ ਪਰੇ ਨਰਸੋ,
ਜਿਹੜੇ ਨਾਮ ਦੇ ਜਹਾਜ਼, ਨਾਮ ਦੇ ਪੁੱਲ ਉੱਤੇ ਚੜ੍ਹ ਜਾਂਦੇ ਹੈ, ਉਹ ਸੰਸਾਰ ਭੌਜਲ ਤੋਂ ਸੌਖੀ ਪਾਰ ਹੋ ਜਾਂਦੇ ਹਨ, ਮੁਕਤ ਹੋ ਜਾਂਦੇ ਹਨ।
ਪਦ ਪੰਕਜ ਸੇਵਤ ਜੋ ਉਰਸੋ,
ਉਰਲਾ ਕਿਨਾਰਾ ਲੋਕ ਹੈ, ਪਾਰਲਾ ਕਿਨਾਰਾ ਪ੍ਰਲੋਕ ਹੈ, ਸੱਚਖੰਡ ਹੈ। ਐਸ ਲੋਕ ਤੋਂ ਚੱਲਦਿਆਂ ਚੱਲਦਿਆਂ, ਨਾਮ ਜਪਦਿਆਂ ਜਪਦਿਆਂ, ਨਾਮ ਦੇ ਪੁੱਲ 'ਤੇ ਜਦੋਂ ਗੁਰਸਿੱਖ ਤੁਰਦਾ ਹੈ ਤਾਂ ਪਾਰਲੇ ਕਿਨਾਰੇ ਸੱਚਖੰਡ ਦੇ ਵਿੱਚ ਸੁਖੈਨ ਹੀ ਪਹੁੰਚ ਜਾਂਦਾ ਹੈ। ਉਹਨੂੰ ਬਹੁਤਾ ਸਾਧ ਸੰਗਤ ਜੀ ਯਤਨ ਤਰੱਦਦ ਘਾਲਣਾ ਨਹੀਂ ਘਾਲਣੀ ਪੈਂਦੀ, ਸੁਖੈਨ ਹੀ ਸਤਿਗੁਰੂ ਮਹਾਰਾਜ ਨਾਮ ਜਪਣ ਵਾਲਿਆਂ ਦਾ ਪਾਰ ਉਤਾਰਾ ਕਰ ਦਿੰਦੇ ਹਨ। ਇਸ ਕਰਕੇ ਭਾਈ ਸਾਹਿਬ ਕਹਿੰਦੇ ਹੈ, ਜਿਹੜੇ ਭਾਈ ਧੰਨ ਗੁਰੂ ਨਾਨਕ ਦੇਵ ਜੀ ਨੇ ਜੋ ਨਾਮ ਦਾ ਪੁੱਲ ਬਣਾਇਆ ਹੈ, ਜਿਹੜੇ ਐਸੇ ਸਤਿਗੁਰਾਂ ਦਾ ਔਰ ਹਿਰਦੇ ਦੇ ਵਿੱਚ ਸਤਿਗੁਰਾਂ ਦੇ ਚਰਨਾਂ ਦਾ ਧਿਆਨ ਧਾਰਦੇ ਹਨ ਹਮੇਸ਼ਾ ਵਾਸਤੇ,
ਗੁਰ ਰੂਪ ਬਿਖਿਆ ਨਿਤ ਧਿਆਨ ਧਰੈ,
ਨਾਮ ਜਪਦਿਆਂ ਗੁਰੂ ਸਾਹਿਬ ਜੀ ਨੂੰ ਅੰਗ ਸੰਗ ਜਾਣ ਕੇ ਸਤਿਗੁਰੂ ਜੀ ਦੇ ਚਰਨਾਂ ਵਿੱਚ ਧਿਆਨ ਧਾਰ ਕੇ ਜੋੜ ਕੇ ਰੱਖਦੇ ਹੈ।
ਨਿਰਸੰਸ ਭਏ ਜਮ ਤੇ ਨਾ ਡਰੈ,
ਆਖੋ ਸਤਨਾਮ ਸ੍ਰੀ ਵਾਹਿਗੁਰੂ। ਉਹਨਾਂ ਲਈ ਕੋਈ ਸੰਸਾ ਨਹੀਂ ਹੈ ਕਿ ਉਹ ਜਮਾਂ ਤੋਂ ਪਾਰ ਨਹੀਂ ਹੋਣਗੇ, ਜਮ ਵੀ ਉਹਨਾਂ ਤੋਂ ਡਰੇਗਾ, ਔਰ ਉਹਨਾਂ ਨੂੰ ਜਮ ਤੋਂ ਡਰਨ ਦੀ ਲੋੜ ਨਹੀਂ, ਉਹ ਨਿਰਸੰਸੇ ਹੀ ਸੰਸਾਰ ਭੌਜਲ ਤੋਂ ਪਾਰ ਹੋਣਗੇ, ਮੁਕਤ ਹੋ ਜਾਣਗੇ ਐਸੇ ਵਾਹਿਗੁਰੂ ਦੇ ਪਿਆਰੇ।
ਦੋਹਰਾ ਨਿਕਸੇ ਪੁਰ ਸੁਲਤਾਨ ਤੇ,
ਐਸੇ ਸਤਿਗੁਰਾਂ ਦੀ ਮਹਿਮਾ ਦਾ ਮੰਗਲ ਭਾਈ ਸਾਹਿਬ ਜੀ ਨੇ ਕੀਤਾ। ਸ੍ਰੀ ਗੁਰੂ ਨਾਨਕ ਪ੍ਰਕਾਸ਼ ਦੇ ਹਰ ਅਧਿਆਇ ਦੀ ਆਰੰਭਤਾ 'ਤੇ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਦਸ ਪਾਤਸ਼ਾਹੀਆਂ ਦੇ, ਅਕਾਲ ਪੁਰਖ ਵਾਹਿਗੁਰੂ ਦੇ, ਪ੍ਰਭੂ ਪਿਆਰੇ ਸੰਤਾਂ ਭਗਤਾਂ ਗੁਰਸਿੱਖਾਂ ਦੇ, ਸਤ ਸੰਗਤ ਦੇ, ਖਾਲਸੇ ਦੇ, ਭਾਈ ਸਾਹਿਬ ਨੇ ਮੰਗਲ ਕੀਤੇ ਹਨ ਸਤ ਸੰਗਤ ਜੀ। ਇਸ ਕਰਕੇ ਮੰਗਲ ਚਾਰ ਤਰ੍ਹਾਂ ਦਾ ਮੰਨਿਆ ਜਾਂਦਾ ਹੈ। ਇੱਕ ਤਾਂ ਸਾਧ ਸੰਗਤ ਜੀ ਵਸਤੂ ਨਿਰਦੇਸ਼ ਮੰਗਲ, ਔਰ ਦੂਸਰਾ ਇਸੇ ਤਰ੍ਹਾਂ ਹੀ, ਪਹਿਲਾ ਵਸਤੂ ਨਿਰਦੇਸ਼ ਮੰਗਲ, ਦੂਸਰਾ ਸਾਧ ਸੰਗਤ ਜੀ ਨਮਸਕਾਰ ਆਤਮਕ ਮੰਗਲ, ਔਰ ਤੀਸਰਾ ਜੀਵਨ ਦੇ ਅੰਦਰ ਇਸ਼ਟ ਦੇ ਮੰਗਲ ਵੀ ਮੰਨਿਆ ਜਾਂਦਾ ਹੈ, ਔਰ ਆਤਮ ਚਿੰਤਨ ਮੰਗਲ ਵੀ ਮੰਨਿਆ ਜਾਂਦਾ ਹੈ। ਇਹ ਸਾਰੇ ਤਰ੍ਹਾਂ ਦਾ ਮੰਗਲਾਂ ਦਾ ਨਿਰਣਾ ਪਿੱਛੇ ਆ ਚੁੱਕਾ ਹੈ, ਰਹੁ ਵਿਚਾਰ। ਮੰਗਲ ਦਾ ਅਰਥ ਖੁਸ਼ੀ ਵੀ ਹੈ, ਔਰ ਕਹਿੰਦੇ ਆਪਣੇ ਇਸ਼ਟ ਨੂੰ ਧਿਆਉਣਾ ਹਰ ਕਾਰਜ ਦੀ ਆਰੰਭਤਾ ਦੇ ਵਿੱਚ, ਇਸ ਲਈ ਕਿ ਉਹਦੀ ਖੁਸ਼ੀ ਪ੍ਰਸੰਨਤਾ ਪ੍ਰਾਪਤ ਹੋਏ, ਔਰ ਜਿਸ ਕਾਰਜ ਦੇ ਵਿੱਚ ਪ੍ਰਵਿਰਤ ਹੋਣਾ ਉਸ ਦੀ ਨਿਰਵਿਘਨਤਾ ਸਹਿਤ ਸੰਪੂਰਨਤਾ ਹੋ ਜਾਏ, ਇਸ ਲਈ ਮੰਗਲ ਕਰਨਾ ਲੋੜੀਦਾ ਹੈ। ਇਹ ਸੁਖੈਨ ਅਰਥ ਮੰਗਲ ਦੇ ਕੀਤੇ ਹੈ। ਭਾਈ ਸਾਹਿਬ ਨੇ ਥਾਂ ਥਾਂ ਇਹ ਅਰਦਾਸ ਕੀਤੀ ਹੈ, ਸਤਿਗੁਰਾਂ ਦਾ ਮੰਗਲ ਜਸ ਕਰਦਿਆਂ, ਮਹਿਮਾ ਕਰਦਿਆਂ, ਵਡਿਆਈ ਕਰਦਿਆਂ, हे सच्चे पातशाह तुसी मेरी सहायता करो। बड़े वड्डे वड्डे विघन सन भाई साहब नू इस गुर इतिहास लिखण वक्त। साध संगत जी, भावें राजा उदय सिंह जी गुरु घर के बहुत प्रेमी सन, पर अनमत दे जिहड़े होर विद्वान सन, सनातन मत दे विद्वान सन, जां होर कोई कुतरकी वितरकी जां रुकावटां पाउण वाले, ओह रोजाना कोई ना कोई बखेड़ा भाई साहब दे सामने खड़ा रखदे सन। ਤਾਂ ਭਾਈ ਸਾਹਿਬ ਹਰ ਸਮੇਂ ਅਰਦਾਸ ਕਰਦੇ ਸਤਿਗੁਰੂ ਦੇ ਚਰਨਾਂ 'ਚ, ਮਹਾਰਾਜ ਇਹ ਕਥਾ ਤੁਸੀਂ ਆਰੰਭ ਕਰਵਾਈ ਆ, ਆਪ ਹੀ ਸੰਪੂਰਨ ਕਰਵਾਓ। ਇਉਂ ਸਤਿਗੁਰੂ ਜੀ ਦਾ ਜਸ ਕਰਿਆ ਕਰਦੇ, ਮਹਿਮਾ ਕਰਿਆ ਕਰਦੇ, ਕੀਰਤੀ ਕਰਦੇ, ਅਰਦਾਸ ਕਰਦੇ, ਬੇਨਤੀਆਂ ਕਰਦੇ। ਔਰ ਗੁਰ ਇਤਿਹਾਸ ਵਿੱਚ ਆਇਆ ਇਸ ਸਮੇਂ ਦੌਰਾਨ ਭਾਈ ਸਾਹਿਬ ਨੂੰ ਧੰਨ ਗੁਰੂ ਨਾਨਕ ਦੇਵ ਜੀ ਦੇ 10 ਪਾਤਸ਼ਾਹੀਆਂ ਦੇ ਇਤਿਹਾਸ ਲਿਖਦਿਆਂ ਲਿਖਦਿਆਂ ਅਨੇਕਾਂ ਵਾਰੀ ਪ੍ਰਤੱਖ ਰੂਪ ਵਿੱਚ ਦਰਸ਼ਨ ਹੋਏ। ਐਡੀ ਵੱਡੀ ਭਾਈ ਸਾਹਿਬ 'ਤੇ ਸਤਿਗੁਰਾਂ ਨੇ ਰਹਿਮਤ ਕੀਤੀ, ਆਪ ਹੀ ਇਹ ਮਹਾਨ ਬਖਸ਼ਿਸ਼ਾਂ ਉਹਨਾਂ ਉੱਤੇ ਕੀਤੀਆਂ ਸਨ। ਸੋ ਤਾਂ ਭਾਈ ਸਾਹਿਬ ਨੇ ਮੰਗਲ ਕੀਤੇ, ਸਤਿਗੁਰਾਂ ਦਾ ਜਸ ਗਾਇਆ। ਮੰਗਲ ਦਾ ਅਰਥ ਹੈ ਜਸ, ਵਾਹਿਗੁਰੂ ਪਰਮੇਸ਼ਰ ਸਤਿਗੁਰਾਂ ਦਾ ਜਸ ਗਾਉਣਾ ਕੀਤਾ, ਆਪਾਂ ਵੀ ਸੁਣ ਕੇ ਗਾ ਕੇ ਉਧਰ ਸਕਾਂਗੇ। ਹੁਣ ਅੱਗੇ ਜਿਵੇਂ ਸੱਚੇ ਪਾਤਸ਼ਾਹ ਜੀ ਸੁਲਤਾਨਪੁਰ ਸਾਹਿਬ ਤੋਂ ਨਿਕਲੇ ਅੱਗੇ ਨੂੰ ਜੀਵਾਂ ਦਾ ਉਧਾਰ ਕਰਨ ਵਾਸਤੇ ਤੁਰੇ ਹਨ, ਲੁਕਾਈ ਨੂੰ ਤਾਰਨ ਵਾਸਤੇ ਉਹ ਪ੍ਰਸੰਗ ਆਰੰਭ ਹੋ ਰਿਹਾ ਹੈ। ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਸੁਲਤਾਨਪੁਰ ਸਾਹਿਬ ਤੋਂ ਚੱਲੇ ਹੈ, ਨਾਲ ਭਾਈ ਸਾਹਿਬ ਭਾਈ ਮਰਦਾਨਾ ਜੀ ਹਨ।
ਮਰਦਾਨਾ ਸੰਗ ਲੀਨ,
ਭਾਈ ਮਰਦਾਨੇ ਨੂੰ ਨਾਲ ਲੈਣਾ ਕੀਤਾ ਆਪਣਾ ਸਾਥੀ ਬਣਾ ਕੇ।
ਕਮਲਾ ਨਨ ਤੇ ਬਚਪਨੇ,
ਕਮਲ ਵਰਗੇ ਚਿਹਰੇ ਤੋਂ ਸਤਿਗੁਰੂ ਜੀ ਨੇ ਭਾਈ ਮਰਦਾਨੇ ਨੂੰ ਬਚਨ ਕੀਤਾ, ਤੁਰਨ ਲੱਗਿਆ।
ਸ੍ਰੀ ਗੁਰ ਪਰਮ ਪ੍ਰਵੀਨ,
ਐਸੇ ਸ਼੍ਰੋਮਣੀ ਸਤਿਗੁਰੂ ਵੱਡੇ ਤੋਂ ਵੱਡੇ। ਔਰ ਪ੍ਰਵੀਨ ਦਾ ਅਰਥ ਸਾਧ ਸੰਗਤ ਜੀ ਇੱਥੇ ਚਤਰ ਨਹੀਂ ਲੱਗੇਗਾ, ਵੈਸੇ ਪ੍ਰਵੀਨ ਦਾ ਅਰਥ ਚਤਰ ਹੁੰਦਾ ਹੈ, ਭਾਵ ਗਿਆਨਵਾਨ ਸਤਿਗੁਰੂ ਸੱਚੇ ਪਾਤਸ਼ਾਹ, ਗਿਆਨ ਦੇ ਘਰ। ਔਰ ਵੱਡੇ ਤੋਂ ਵੱਡੇ ਸਤਿਗੁਰੂ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ, ਕਿਉਂਕਿ ਜੇ ਆਪਾਂ ਚਤਰ ਸ਼ਬਦ ਪ੍ਰਵੀਨ ਦਾ ਅਰਥ ਚਤਰ ਕਰਾਂਗੇ ਤਾਂ ਗੁਰੂ ਆਸ਼ੇ ਦੇ ਉਲਟ ਹੈ। ਚਤਰ ਤੋਂ ਭਾਵ ਲੈਣਾ ਸਿਆਣਪ, ਸਿਆਣਪ ਤੋਂ ਭਾਵ ਲੈਣਾ ਗਿਆਨ। ਇਸ ਕਰਕੇ ਗਿਆਨ ਦੇ ਘਰ, ਪਰ ਵਿਸ਼ੇਸ਼ ਕਰਕੇ ਜਿਹੜੇ ਜੀਵਾਂ ਦੇ ਉੱਤੇ ਮਹਾਨ ਬਖਸ਼ਿਸ਼ਾਂ ਕਰਨ ਵਾਲੇ ਹਨ, ਦਾਨਾ ਬੀਨਾ ਜਿਵੇਂ ਸ਼ਬਦ ਗੁਰਬਾਣੀ ਦੇ ਵਿੱਚ ਆਇਆ ਹੈ, ਇਸ ਕਰਕੇ ਐਸੇ ਸ਼੍ਰੋਮਣੀ ਸਤਿਗੁਰੂ ਸੱਚੇ ਪਾਤਸ਼ਾਹ ਜੀ, ਪਰਮ ਸਤਿਗੁਰੂ, ਗਿਆਨ ਦੇ ਘਰ ਸਤਿਗੁਰੂ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਲੁਕਾਈ ਨੂੰ ਤਾਰਨ ਵਾਸਤੇ ਤੁਰਨਾ ਕੀਤਾ।
ਤੋਟਕ ਛੰਦ ਚਲਬੇ ਚਿਤ ਚਾਹਤ ਕੋ ਹਿਤ ਕਿਉ,
ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਚੱਲਣਾ ਚਾਹੁੰਦੇ ਆ ਸੰਸਾਰ ਦੇ ਉਧਾਰ ਲਈ ਕਿਸੇ ਦਿਸ਼ਾ ਵੱਲ ਨੂੰ, ਕਿਸੇ ਤਰਫ ਵੱਲ ਨੂੰ।
ਅਬ ਦੇਹੋ ਬਤਾਏ ਚੱਲੈ ਤਿਤ ਕੋ,
ਉਸ ਵਕਤ ਸਾਧ ਸੰਗਤ ਜੀ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਭਾਈ ਮਰਦਾਨਾ ਕਹਿਣ ਲੱਗਾ, ਮਹਾਰਾਜ ਹੁਣ ਦੱਸੋ ਕਿੱਧਰ ਨੂੰ ਚੱਲੀਏ, ਜਿੱਧਰ ਨੂੰ ਆਪ ਜੀ ਦੀ ਰਜਾ ਹੈ, ਜਿੱਧਰ ਨੂੰ ਆਪ ਜਾਣਾ ਚਾਹੁੰਦੇ ਹੋ, ਆਪ ਆਗਿਆ ਕਰੋ, ਦੱਸੋ।
ਨਿਜ ਦਾਸ ਉਧਾਰਨ ਕਾਜ ਚੱਲੇ,
ਉਸ ਵਕਤ ਸਤਿਗੁਰੂ ਜੀ ਕਹਿਣ ਲੱਗੇ, ਭਾਈ ਜਿਹੜੇ ਪਰਮੇਸ਼ਰ ਦੇ ਦਾਸ ਪਿਆਰੇ ਸੇਵਕ ਹੈ, ਉਹਨਾਂ ਦਾ ਉਧਾਰ ਕਰਨਾ, ਉਹਨਾਂ ਦੀ ਮੁਕਤੀ ਕਰਨੀ ਹੈ, ਇਹ ਕਾਰਜ ਹੈ, ਇਸ ਕਾਰਜ ਲਈ ਆਪਾਂ ਤੁਰੇ ਹਾਂ, ਚੱਲੇ ਹਾਂ। ਭਾਈ ਮਰਦਾਨੇ ਜੀ ਨੂੰ ਕਹਿਣ ਲੱਗੇ ਸੱਚੇ ਪਾਤਸ਼ਾਹ,
ਬਹੁ ਮਾਨਵ ਕੇ ਜਿਨ ਦੁੱਖ ਦਲੇ,
ਬਹੁਤੇ ਮਨੁੱਖ, ਬਹੁਤੀ ਲੁਕਾਈ ਜਿਹੜੀ ਦੁੱਖਾਂ ਦੇ ਵਿੱਚ ਫਸੀ ਹੋਈ ਹੈ, ਉਹਨਾਂ ਦੇ ਦੁੱਖ ਦਲ ਦੇਣੇ ਆ, ਮੇਟ ਦੇਣੇ ਆ, ਨਾਸ਼ ਕਰ ਦੇਣੇ ਆ। ਜਿਵੇਂ ਚੱਕੀ ਦੇ ਪੁੜਾਂ ਦੇ ਵਿੱਚ ਦਾਣੇ ਨੂੰ ਪੀਸ ਕੇ ਆਟਾ ਬਣਾ ਦਿੱਤਾ ਜਾਂਦਾ, ਇਸ ਤਰ੍ਹਾਂ ਮਹਾਰਾਜ ਕਹਿੰਦੇ ਉਹਨਾਂ ਦੇ ਦੁੱਖ ਜਿਹੜੇ ਆ ਦਲ ਦੇਣੇ ਆ, ਨਾਸ਼ ਕਰ ਦੇਣੇ ਆ, ਮੇਟ ਦੇਣੇ ਹਨ। ਉਹਨਾਂ ਗੁਰਸਿੱਖਾਂ ਦੇ, ਸੰਗਤਾਂ ਦੇ, ਲੁਕਾਈ ਦੇ, ਜਿਹੜੇ ਪ੍ਰਭੂ ਦੇ ਪਿਆਰੇ, ਉਹਨਾਂ ਦੇ ਦੁੱਖਾਂ ਨੂੰ ਮੇਟਣ ਲਈ ਜਾਣਾ ਹੈ, ਨਾਸ਼ ਕਰਨ ਵਾਸਤੇ ਜਾਣਾ, ਉਧਾਰ ਕਰਨ ਵਾਸਤੇ ਤੁਰਨਾ ਹੈ।
ਦਵਈਆ ਛੰਦ ਕਹਿ ਮਰਦਾਨਾ ਜਿਤ ਨਿਜ ਇੱਛਾ,
ਭਾਈ ਮਰਦਾਨਾ ਜੀ ਉਸ ਵਕਤ ਸਤਿਗੁਰਾਂ ਦਾ ਬਚਨ ਸੁਣ ਕੇ ਕਹਿਣ ਲੱਗੇ, ਸੱਚੇ ਪਾਤਸ਼ਾਹ ਜੇ ਲੁਕਾਈ ਨੂੰ ਤਾਰਨ ਵਾਸਤੇ, ਆਪਣੇ ਗੁਰਸਿੱਖਾਂ ਦਾ ਉਧਾਰ ਕਰਨ ਵਾਸਤੇ, ਸੰਸਾਰ ਦੇ ਦੁੱਖਾਂ ਨੂੰ ਮੇਟਣ ਵਾਸਤੇ ਜਾਣ ਦਾ ਫੁਰਨਾ ਹੈ, ਸੰਕਲਪ ਹੈ, ਫਿਰ ਮਹਾਰਾਜ ਜਿੱਧਰ ਨੂੰ ਆਪ ਜੀ ਦੀ ਜਾਣ ਦੀ ਇੱਛਾ ਹੈ ਤਿਆਰੀ ਕਰੋ।
ਇੱਛਾ ਗਛੋ ਸਵਾਸ਼ ਸਰੀਰਾ,
ਗਛੋ ਨਾਮ ਹੁੰਦਾ ਤੁਰਨ ਦਾ। ਹੇ ਸੱਚੇ ਪਾਤਸ਼ਾਹ ਜੀ, ਸੋਹਣੇ ਸੁੰਦਰ ਸਰੂਪ ਵਾਲੇ ਸੱਚੇ ਪਾਤਸ਼ਾਹ, ਆਪ ਉੱਧਰ ਨੂੰ ਚੱਲਣਾ ਕਰੋ। ਸੱਚੇ ਪਾਤਸ਼ਾਹ
ਅੱਗੇ ਤਬ ਪਾਛੇ ਹੋ ਚੱਲ ਹਾਂ,
ਤੁਸੀਂ ਅੱਗੇ ਅੱਗੇ ਚੱਲੋਗੇ, ਮੈਂ ਆਪ ਜੀ ਦੇ ਮਗਰ ਮਗਰ ਤੁਰਾਂਗਾ। ਸੱਚੇ ਪਾਤਸ਼ਾਹ
ਸ੍ਰੀ ਪ੍ਰਭ ਗੁਣੀ ਗਹੀਰਾ,
ਹੇ ਪ੍ਰਭੂ ਸ਼੍ਰੋਮਣੀ ਸਤਿਗੁਰੂ ਜੀ, ਗੁਣਾਂ ਦੇ ਸਾਗਰ, ਗੁਣਾਂ ਦੇ ਸਮੁੰਦਰ ਸੱਚੇ ਪਾਤਸ਼ਾਹ, ਮੈਂ ਆਪ ਜੀ ਦੀ ਆਗਿਆ ਵਿੱਚ ਹੀ ਚੱਲਾਂਗਾ।
ਜਗ ਗੁਰ ਕਹੈ ਏਮ ਨਾ ਵਾਧੂ,
ਉਸ ਵਕਤ ਧੰਨ ਗੁਰੂ ਨਾਨਕ ਦੇਵ ਜੀ ਭਾਈ ਮਰਦਾਨੇ ਨੂੰ ਕਹਿਣ ਲੱਗੇ ਕਿ ਜਿਹੜਾ ਏਮਨਾਬਾਦ ਨਗਰ ਹੈ,
ਇੱਕ ਨਗਰ ਔਰ ਲਖੀਏ,
ਜਾਣੋ ਕਿ ਇੱਕ ਨਗਰ ਹੈ ਬਹੁਤ ਵੱਡਾ ਪ੍ਰਸਿੱਧ, ਏਮਨਾਬਾਦ ਕਰਕੇ ਬੜਾ ਭਾਰੀ ਨਗਰ ਹੈ ਪਠਾਣਾ ਦਾ, ਸਾਡਾ ਖਿਆਲ ਹੈ ਉਸ ਤਰਫ ਨੂੰ ਜਾਣ ਦਾ, ਏਮਨਾਬਾਦ ਦੀ ਧਰਤੀ ਤੇ ਜਾਣ ਦਾ ਫੁਰਨਾ ਹੈ।
ਤਹਿ ਤਰਖਾਣਕ ਲਾਲੋ ਬਸਈ,
ਉੱਥੇ ਤਰਖਾਣੇ ਦੀ ਕਿਰਤ ਕਰਨ ਵਾਲੇ ਭਾਈ ਲਾਲੋ ਜੀ ਉੱਥੇ ਵਸਦੇ ਆ, ਉਸ ਨਗਰ ਦੇ ਵਿੱਚ ਰਹਿੰਦੇ ਆ।
ਚਲੋ ਪ੍ਰਾਗ ਤਹਿ ਪਿਖੀਏ,
ਇਸ ਕਰਕੇ ਪ੍ਰਾਗ ਨਾਮ ਪਹਿਲਾਂ ਦਾ ਹੁੰਦਾ ਹੈ। ਚੱਲ ਭਾਈ ਮਰਦਾਨਿਆਂ, ਸਭ ਤੋਂ ਪਹਿਲਾਂ ਆਪਾਂ ਉਸ ਗੁਰਸਿੱਖ ਨੂੰ ਮਿਲਣਾ ਹੈ, ਉਸ ਨੂੰ ਵੇਖਣਾ ਹੈ ਚੱਲ ਕੇ। ਭਾਈ ਲਾਲੋ ਦੇ ਤੱਕ ਸਾਡਾ ਕੋਈ ਪ੍ਰਯੋਜਨ ਹੈ, ਉਸ ਪਾਸ ਜਾਣ ਦਾ ਸਾਡਾ ਸੰਕਲਪ ਹੈ।
ਇਹ ਬਿਦ ਕਹਿ ਕਰ ਕਮਲ ਬਦਨ ਤੇ,
ਇਸ ਤਰ੍ਹਾਂ ਕਮਲ ਵਰਗਾ ਚਿਹਰਾ ਸਤਿਗੁਰੂ ਜੀ ਦਾ ਖਿੜਿਆ ਹੋਇਆ ਅੱਠੇ ਪੈਰ, ਧੰਨ ਗੁਰੂ ਨਾਨਕ ਦੇਵ ਜੀ ਨੇ ਇਸ ਤਰ੍ਹਾਂ ਬਚਨ ਕਹਿ ਕੇ
ਮੰਦ ਮੰਦ ਗਤ ਜਾਏ,
ਹੌਲੀ ਹੌਲੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਧੀਮੀ ਗਤੀ ਦੇ ਨਾਲ ਚੱਲ ਪਏ ਹਨ, ਤੁਰ ਪਏ ਹਨ, ਏਮਨਾਬਾਦ ਦੀ ਤਰਫ ਨੂੰ ਚਿਹਰਾ ਕਰਕੇ।
ਪਦਵੀ ਮੈਂ ਪਦ ਪੰਕਜ ਸੁੰਦਰ,
ਧੰਨ ਸ਼੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੇ ਜਿਹੜੇ ਪਦ ਚਰਨ ਕਮਲ ਹਨ, ਉਹ ਸਾਧ ਸੰਗਤ ਜੀ ਮਹਾਨ ਪਦਵੀਆਂ ਦੇ ਮਾਲਕ ਹੈ, ਮਹਾਨ ਦਾਤਾਂ ਦੇ ਮਾਲਕ ਹਨ।
ਦਾਸ ਹਿਰਦੇ ਜੋ ਬਸਾਏ,
ਪਦਵੀ ਦਾ ਅਰਥ ਸਾਧ ਸੰਗਤ ਜੀ ਲਕਸ਼ਮੀ ਵੀ ਹੈ, ਜਿਨ੍ਹਾਂ ਦੇ ਚਰਨਾਂ ਦੇ ਵਿੱਚ ਸਾਧ ਸੰਗਤ ਜੀ ਸਾਰੀਆਂ ਹੀ ਸ਼ਕਤੀਆਂ ਨਿਵਾਸ ਰੱਖਦੀਆਂ ਹਨ ਜਿਨ੍ਹਾਂ ਦੇ ਚਰਨਾਂ ਦੇ ਵਿੱਚ। ਐਸੇ ਸੱਚੇ ਪਾਤਸ਼ਾਹ ਜੀ ਸੁੰਦਰ ਚਰਨਾਂ ਕਮਲਾਂ ਦੇ ਸਹਿਤ ਦਾਸਾਂ ਨੇ ਜਿਨ੍ਹਾਂ ਦੇ ਹਿਰਦੇ ਦਾਸਾਂ ਨੇ ਜਿਨ੍ਹਾਂ ਦੇ ਚਰਨਾਂ ਨੂੰ ਹਿਰਦੇ ਵਿੱਚ ਵਸਾਇਆ ਟਿਕਾਇਆ ਹੋਇਆ ਹੈ, ਐਸੇ ਸੋਹਣੇ ਚਰਨਾਂ ਵਾਲੇ ਪਿਆਰੇ ਸਤਿਗੁਰੂ ਚੱਲ ਪਏ ਹਨ।
ਬਾਸੁਰ ਦਾਸ ਸਪਤਮ ਮਹਿ ਪਹੁੰਚੇ,
ਦਸ ਤੇ ਸੱਤ ਸਤਾਰਾਂ ਦਿਨਾਂ ਵਿੱਚ ਤੁਰ ਕੇ ਸੱਚੇ ਪਾਤਸ਼ਾਹ ਜੀ ਸੁਲਤਾਨਪੁਰ ਸਾਹਿਬ ਤੋਂ ਏਮਨਾਬਾਦ ਦੀ ਧਰਤੀ 'ਤੇ ਪਹੁੰਚੇ ਹੈ। ਐਡਾ ਵੱਡਾ ਪਰਉਪਕਾਰ ਸੱਚੇ ਪਾਤਸ਼ਾਹ ਜੀ, ਦੁਨੀਆਂ 'ਤੇ ਵੱਡੇ ਵੱਡੇ ਅਵਤਾਰ ਹੋਏ, ਵੱਡੇ ਵੱਡੇ ਪੀਰ ਪੈਗੰਬਰ ਹੋਏ, ਸਾਰੇ ਆਪੋ ਆਪਣੀ ਥਾਂ 'ਤੇ ਸਨਮਾਨਯੋਗ ਹਨ, ਗੁਰੂ ਘਰ ਦੇ ਅੰਦਰ ਕਿਸੇ ਦੀ ਨਿੰਦਿਆ ਨਹੀਂ ਹੈ ਸਾਧ ਸੰਗਤ ਜੀ। ਪਰ ਜਿੰਨੀ ਵੱਡੀ ਵਿਸ਼ੇਸ਼ਤਾ ਸੱਚੇ ਪਾਤਸ਼ਾਹ ਧੰਨ ਗੁਰੂ ਨਾਨਕ ਸਾਹਿਬ ਜੀ ਦੀ ਆ, ਉੱਨੀ ਵੱਡੀ ਵਿਸ਼ੇਸ਼ਤਾ ਓਡੇ ਵੱਡੇ ਗੁਣ ਹੋਰ ਕਿਸੇ ਵਿੱਚ ਪਾਏ ਨਹੀਂ ਜਾਂਦੇ, ਦੇਖੇ ਨਹੀਂ ਜਾਂਦੇ। ਸਰੀਰਕ ਆਰਜੂ ਦੇ ਵਿੱਚ, ਸਰੀਰਕ ਉਮਰ ਦੀ ਅਵਸਥਾ ਸਾਰਿਆਂ ਨਾਲੋਂ ਘੱਟ ਅਤੇ ਪਰਉਪਕਾਰ ਸਾਰਿਆਂ ਨਾਲੋਂ ਵੱਡਾ। ਚੌਂ ਕੁੰਟਾਂ ਦੇ ਵਿੱਚ, ਅੱਠਾਂ ਕੋਨਾਂ ਦੇ ਵਿੱਚ, ਪੰਜਾਬ ਹੀ ਨਹੀਂ, ਹਿੰਦੁਸਤਾਨ ਹੀ ਨਹੀਂ, ਭਾਰਤ ਹੀ ਨਹੀਂ, ਅਰਬ ਤੱਕ ਦੀ ਧਰਤੀ ਸੱਚੇ ਪਾਤਸ਼ਾਹ ਜੀ ਨੇ, ਪੱਛਮ ਤੱਕ ਦੇ ਮੁਲਕ, ਦੱਖਣ ਤੱਕ ਦੇ ਇਲਾਕੇ, ਪੂਰਬ ਦੀਆਂ ਧਰਤੀਆਂ, ਇਹਨਾਂ ਚਰਨਾਂ ਨਾਲ ਸਤਿਗੁਰੂ ਜੀ ਨੇ ਜਾ ਜਾ ਕੇ ਤਾਰੀਆਂ ਪਵਿੱਤਰ ਕੀਤੀਆਂ, ਕੇਵਲ ਲੋਕਾਈ ਨੂੰ ਤਾਰਨ ਵਾਸਤੇ ਐਡੇ ਵੱਡੇ ਪਰਉਪਕਾਰ ਕੀਤੇ। ਸਤਾਰਾਂ ਦਿਨਾਂ ਦੇ ਵਿੱਚ ਸਤਿਗੁਰੂ ਜੀ ਏਮਨਾਬਾਦ ਨਗਰ ਦੇ ਅੰਦਰ ਪਹੁੰਚੇ ਹੈ।
ਨਗਰ ਏਮਨਾਬਾਦ,
ਜੋ ਨਗਰ ਬੜਾ ਭਾਰੀ ਏਮਨਾਬਾਦ ਵਸਦਾ ਸੀ, ਉਸ ਨਗਰ ਦੇ ਅੰਦਰ ਗਏ ਹਨ।
ਗਏ ਸਦਨ ਤੇ ਦੋਖ ਨਿਕੰਦਨ,
ਉਸ ਗੁਰਸਿੱਖ ਦੇ ਸਦਨ ਨਾਮ ਘਰ ਦਾ ਹੈ, ਭਾਈ ਲਾਲੋ ਦੇ ਘਰ ਦੇ ਵਿੱਚ ਗਏ ਹੈ, ਦੋਸ਼ਾਂ ਨੂੰ ਨਿਕੰਦਨ ਨਾਮ ਕੱਟਣ ਵਾਲੇ, ਦੋਖ ਦਾ ਅਰਥ ਇੱਥੇ ਪਾਪ ਹੈ, ਪਾਪਾਂ ਨੂੰ ਕੱਟਣ ਵਾਲੇ ਮੇਟਣ ਵਾਲੇ ਸੱਚੇ ਪਾਤਸ਼ਾਹ ਜੀ ਭਾਈ ਲਾਲੋ ਦੇ ਘਰ ਵਿੱਚ ਗਏ ਚੱਲਦੇ ਚੱਲਦੇ
ਸੇਵਕ ਕਾ ਅਹਿਲਾਦੂ
ਜਿਹੜੇ ਸੇਵਕਾਂ ਨੂੰ ਅਹਿਲਾਦ ਨਾਮ ਹੁੰਦਾ ਆਨੰਦ ਦੇਣ ਵਾਲਾ ਪ੍ਰਸੰਨਤਾ ਦੇਣ ਵਾਲਾ ਸੇਵਕਾਂ ਨੂੰ ਪ੍ਰਸੰਨਤਾ ਅਤੇ ਆਨੰਦ ਦੇਣ ਵਾਲੇ ਸਤਿਗੁਰੂ ਜੀ ਪਹੁੰਚੇ ਭਾਈ ਲਾਲੋ ਸਾਹਿਬ ਜੀ ਦੇ ਘਰ ਦੇ ਅੰਦਰ
ਫੇਰ ਮੁਖਰ ਬਿੰਦ ਪਾ ਠੰਡੋ
ਜਦੋਂ ਭਾਈ ਲਾਲੋ ਨੇ ਸਤਿਗੁਰੂ ਮਹਾਰਾਜ ਜੀ ਦਾ ਮੁਖੜਾ ਵੇਖਿਆ ਸਤਿਗੁਰੂ ਜੀ ਦੇ ਦਰਸ਼ਨ ਕੀਤੇ ਕਵਲ ਵਰਗਾ ਚਿਹਰਾ ਹੈ ਦਗਦਾ ਕਰਦਾ ਸਤਿਗੁਰੂ ਜੀ ਦਾ ਨੂਰਾਨੀ ਮਸਤਕ ਹੈ ਸਾਧ ਸੰਗਤ ਜੀ ਲੁਕਾਈ ਨੂੰ ਸ਼ਾਂਤ ਕਰਨ ਵਾਲਾ ਸਤਿਗੁਰੂ ਜੀ ਦਾ ਐਸਾ ਸੁੰਦਰ ਸਰੂਪ ਦੇਖਦਿਆਂ ਸਾਰ ਭਾਈ ਲਾਲੋ ਉੱਠ ਕੇ ਖੜਾ ਹੋ ਗਿਆ ਹੱਥ ਜੋੜ ਕੇ ਨਿਮਰਤਾ ਪੂਰਵਕ
ਪਦ ਬਿੰਦਨ ਕਰ ਬੰਦੇ
ਸਭ ਤੋਂ ਪਹਿਲਾਂ ਭਾਈ ਲਾਲੋ ਨੇ ਹੱਥ ਜੋੜ ਕੇ ਸਤਿਗੁਰੂ ਜੀ ਦੇ ਚਰਨਾਂ ਤੇ ਨਮਸਕਾਰ ਕੀਤੀ ਮੱਥਾ ਟੇਕਿਆ
ਦਰਸ ਬਿਲੋਕਤ ਸਾਂਤ ਭਈ ਮਨ
ਜਦੋਂ ਸਾਧ ਸੰਗਤ ਜੀ ਸਤਿਗੁਰੂ ਜੀ ਦੇ ਦਰਸ਼ਨ ਕੀਤੇ ਨਾ ਤਾਂ ਕੀ ਬਖਸ਼ਿਸ਼ ਪ੍ਰਾਪਤ ਹੋਈ ਤਨ ਮਨ ਹੋਏ ਨਿਹਾਲ ਜਾਂ ਗੁਰਦੇਖਾਂ ਸਾਹਮਣੇ ਮਨ ਵੀ ਸ਼ਾਂਤ ਹੋ ਗਿਆ ਤਨ ਵੀ ਠਰ ਗਿਆ ਸ਼ਾਂਤੀ ਦੇ ਵਿੱਚ ਐਡੀ ਵੱਡੀ ਬਖਸ਼ਿਸ਼ ਹੋਈ ਭਾਈ ਲਾਲੋ ਜੀ ਨੂੰ ਪਹਿਲੀ ਬਖਸ਼ਿਸ਼ ਸਤਿਗੁਰੂ ਜੀ ਦੇ ਦਰਸ਼ਨਾਂ ਦੇ ਵਿੱਚੋਂ ਸ਼ਾਂਤੀ ਪ੍ਰਾਪਤ ਹੋ ਗਈ ਹਿਰਦਾ ਠਰ ਗਿਆ
ਲਾਲੋ ਹਿਰਦੇ ਆਨੰਦੇ
ਲਾਲੋ ਦੇ ਹਿਰਦੇ ਵਿੱਚ ਆਨੰਦ ਹੀ ਆਨੰਦ ਪੈਦਾ ਹੋ ਗਿਆ ਸਾਧ ਸੰਗਤ ਜੀ ਆਨੰਦ ਖਿੜ ਗਿਆ ਜਿਵੇਂ ਕਬਲ ਖਿੜਦਾ ਇਸ ਤਰ੍ਹਾਂ ਆਨੰਦ ਦੇ ਸਹਿਤ ਰਿਦਾ ਖਿੜ ਗਿਆ ਭਾਈ ਲਾਲੋ ਦਾ
ਚਿਤ ਕਰਤਾਰ ਨਿਤ ਹੋਇ ਤੋ ਕੋ
ਕੀ ਬਚਨ ਕੀਤਾ ਸੱਚੇ ਪਾਤਸ਼ਾਹ ਜੀ ਨੇ ਕੀ ਵਰਦਾਨ ਦਿੱਤਾ ਕੀ ਸੁਭ ਅਸੀਸ ਦਿੱਤੀ ਸੋ ਬਚਨ ਬੋਲ ਗੁਣ ਅਮੋਲ ਭਾਈ ਲਾਲੋ ਤੈਨੂੰ ਕਰਤਾਰ ਚਿੱਤ ਆਵੇ ਤੈਨੂੰ ਕਰਤਾ ਪੁਰਖ ਵਾਹਿਗੁਰੂ ਪਰਮੇਸ਼ਰ ਚੇਤੇ ਆਵੇ ਕਦੇ ਤੈਨੂੰ ਉਹਦਾ ਨਾਮ ਨਾ ਭੁੱਲੇ ਪਰਮੇਸ਼ਰ ਦੀ ਯਾਦ ਨਾ ਤੈਨੂੰ ਕਦੇ ਵਾਸਤੇ ਵੀ ਭੁੱਲੇ ਐਡੀ ਵੱਡੀ ਅਸੀਸ ਐਡੀ ਵੱਡੀ ਬਖਸ਼ਿਸ਼ ਆਪਣੇ ਪਿਆਰੇ ਦੇ ਉੱਤੇ ਕੀਤੀ ਐਡੀ ਕੋਈ ਕਰ ਸਕਦਾ ਬੜੇ ਵੱਡੇ ਵੱਡੇ ਅਵਤਾਰਾਂ ਪੈਗੰਬਰਾਂ ਦੇ ਇਤਿਹਾਸ ਪੜ੍ਹੇ ਪਰ ਕਿਸੇ ਕੋਲੋਂ ਇਹ ਬਚਨ ਮੈਂ ਤਾਂ ਨਹੀਂ ਅਜੇ ਤੱਕ ਸੁਣਿਆ ਨਾ ਦੇਖਿਆ ਨਾ ਵਿਚਾਰਿਆ ਸਭ ਤੋਂ ਪਹਿਲੀ ਬਖਸ਼ਿਸ਼ ਇਹ ਵਿਲੱਖਣ ਬਖਸ਼ਿਸ਼ ਸਤਿਗੁਰਾਂ ਦੇ ਹਿੱਸੇ ਆਈ ਕਹਿੰਦੇ ਭਾਈ ਲਾਲੋ ਤੈਨੂੰ ਕਰਤਾ ਪੁਰਖ ਵਾਹਿਗੁਰੂ ਹੀ ਚੇਤੇ ਆਵੇ ਉਹਦੀ ਯਾਦ ਨਾ ਭੁੱਲੇ ਕਦੇ ਵਾਸਤੇ
ਬੈਸ ਕਿਰਤ ਕੋ ਕਰੀਏ
ਔਰ ਬੈਠ ਕੇ ਆਪਣੀ ਧਰਮ ਦੀ ਕਿਰਤ ਕਰ ਜਿਹੜੀ ਕਿਰਤ ਵਿੱਚ ਲੱਗਾ ਹੋਇਆ ਸੀ ਭਾਈ ਲਾਲੋ ਹੱਥੀਂ ਆਪਣੀ ਦਸਾਂ ਨੌਹਾਂ ਦੀ ਕਿਰਤ ਕਰ ਰਹੇ ਸਨ ਜੋ ਉਹਨਾਂ ਨੂੰ ਵਿਰਸੇ ਵਿੱਚੋਂ ਪ੍ਰਾਪਤ ਹੋਈ ਸੀ ਉਹ ਰੋਡੀ ਰਿੜਕ ਦੀ ਕਿਰਤ ਲੱਗੇ ਹੋਏ ਸਨ ਕਹਿੰਦੇ ਭਾਈ ਲਾਲੋ ਕਿਉਂ ਉੱਠ ਕੇ ਖੜਾ ਹੋ ਗਿਆ ਬੈਠ ਕੇ ਤੂੰ ਆਪਣੀ ਕਿਰਤ ਕਰ
ਬੂਝਤ ਲਾਲੋ ਆਏ ਕਿਰਤ ਤੇ
ਭਾਈ ਲਾਲੋ ਨੇ ਹੱਥ ਜੋੜ ਕੇ ਬੇਨਤੀ ਕੀਤੀ ਸੱਚੇ ਪਾਤਸ਼ਾਹ ਆਪ ਕਿੱਥੋਂ ਆਏ ਹੋ
ਕਰੁਣਾ ਸਦਨ ਉਚਰੀਏ
ਹੇ ਕਿਰਪਾ ਦੇ ਘਰ ਹੇ ਦਿਆਲਤਾ ਦੇ ਘਰ ਕਿਰਪਾ ਕਰਕੇ ਆਪਣੀ ਰਸਨਾ ਤੋਂ ਬੋਲ ਕੇ ਉਚਾਰਨ ਕਰਕੇ ਮੈਨੂੰ ਦੱਸੋ ਆਪ ਕਿੱਥੋਂ ਆਏ ਹੋ ਮੈਨੂੰ ਤਾਰਨ ਵਾਸਤੇ
ਬੇਸ ਅਪੂਰਬ ਰੂਪ ਅਨੂਪਮ
ਹੇ ਸੱਚੇ ਪਾਤਸ਼ਾਹ ਜੀ ਆਪ ਜੀ ਦਾ ਜਿਹੜਾ ਸੁੰਦਰ ਬੇਸ ਹੈ ਇਹ ਅਪੂਰਬ ਹੈ ਇਸ ਦੀ ਮਹਿਮਾ ਨਹੀਂ ਕਥਨ ਕੀਤੀ ਜਾ ਸਕਦੀ ਐਸਾ ਸੁੰਦਰ ਰੂਪ ਜਿਹਦੀ ਉਪਮਾ ਨਹੀਂ ਕਰਕੇ ਦੱਸੀ ਜਾ ਸਕਦੀ ਹੈ
ਮਦਰ ਮੁਖਰ ਗਤ ਦੈਨਾ
ਹੇ ਮਿਠਾਸ ਅੰਮ੍ਰਿਤ ਤੁਹਾਡੀ ਰਸਨਾ ਤੋਂ ਵਰਸਦਾ ਹੈ ਹੇ ਗਤ ਮੁਕਤੀ ਨੂੰ ਦੇਣ ਵਾਲੇ ਸੱਚੇ ਪਾਤਸ਼ਾਹ ਆਪ ਕਿੱਥੋਂ ਆਏ ਹੋ ਇਹ ਬੇਨਤੀਆਂ ਕੀਤੀਆਂ
ਚੀਤ ਨਿਰੰਤਰ ਪ੍ਰੀਤ ਵਧੀ ਮੁਝ
ਹੇ ਸੱਚੇ ਪਾਤਸ਼ਾਹ ਤੁਹਾਡੇ ਦਰਸ਼ਨ ਕਰਕੇ ਇੱਕ ਰਸ ਮੇਰੇ ਅੰਦਰ ਆਪ ਜੀ ਦੀ ਪ੍ਰੀਤੀ ਦਾ ਪ੍ਰਵਾਹ ਚੱਲ ਪਿਆ ਹੈ ਇੱਕ ਰਸ ਅੱਠੇ ਪਹਿਰ ਇੰਨੀ ਪ੍ਰੀਤੀ ਵੱਧ ਗਈ ਹੈ ਤੁਹਾਡੇ ਦਰਸ਼ਨ ਕਰਦਿਆਂ ਕਰਦਿਆਂ ਤੁਹਾਡੇ ਦਰਸ਼ਨਾਂ ਦੀ ਮੇਰੇ ਤੋਂ ਕਥਨ ਨਹੀਂ ਕਰਕੇ ਦੱਸਿਆ ਜਾ ਸਕਦਾ
ਫੇਰਤ ਹੋਵਤ ਚੈਨਾ
ਤੁਹਾਡਾ ਸੁੰਦਰ ਨੂਰਾਰੀ ਨੂਰਾਨੀ ਦਰਸ਼ਨ ਕਰਕੇ ਨਾ ਜਿਉਂ ਜਿਉਂ ਮੈਂ ਆਪ ਜੀ ਦੇ ਦਰਸ਼ਨ ਕਰਦਾ ਜਾ ਰਿਹਾ ਤਿਉਂ ਤੂੰ ਮੈਨੂੰ ਚੈਨ ਸ਼ਾਂਤੀ ਆ ਰਹੀ ਹੈ ਸ਼ਾਂਤੀ ਆ ਰਹੀ ਹੈ ਮੇਰਾ ਹਿਰਦਾ ਠਰੀ ਜਾਂਦਾ ਹੈ ਠੰਡ ਪੈ ਗਈ ਸੱਚੇ ਪਾਤਸ਼ਾਹ ਮੇਰੇ ਹਿਰਦੇ ਨੂੰ ਤੁਸੀਂ ਠੰਡ ਪਾ ਕੇ ਠਾਰ ਦਿੱਤਾ ਹੈ
ਕਹਿ ਨਾਨਕ ਪਰਦੇਸੀ ਹਮ ਹੈ
ਸਾਧ ਸੰਗਤ ਜੀ ਕਿੰਨੀ ਨਿਰਮਾਣਤਾ ਹੈ ਮੇਰੇ ਸੱਚੇ ਪਾਤਸ਼ਾਹ ਜੀ ਦੀ ਕਹਿੰਦੇ ਭਾਈ ਧੰਨ ਗੁਰੂ ਨਾਨਕ ਦੇਵ ਜੀ ਕਹਿੰਦੇ ਭਾਈ ਲਾਲੋ ਅਸੀਂ ਤਾਂ ਪਰਦੇਸੀ ਹਾਂ ਤੇਰੇ ਘਰ ਵਿੱਚ ਪਰਦੇਸੀ ਚੱਲ ਕੇ ਆਏ ਕੋਈ ਅਡੰਬਰ ਨਹੀਂ ਕੋਈ ਦਿਖਾਵਾ ਨਹੀਂ ਕੋਈ ਦੰਭ ਨਹੀਂ ਕੋਈ ਪਖੰਡ ਨਹੀਂ ਜਿਹਨੂੰ ਥੋੜ੍ਹਾ ਜਿਹਾ ਮਾਣ ਮਿਲ ਜਾਵੇ, ਸੌ ਸੌ ਚੇਲਾ ਨਾਲ ਲੈ ਕੇ ਲੋਕਾਂ ਵਿੱਚ ਦਿਖਾਵੇ ਕਰਨ ਤੁਰ ਪੈਂਦਾ ਹੈ। ਪਰ ਧੰਨ ਸੱਚੇ ਪਾਤਸ਼ਾਹ ਕੀ ਕਹਿੰਦੇ? ਇੰਨੀ ਤਿਆਗ, ਇੰਨੀ ਨਿਰਮਾਣਤਾ। ਕਹਿੰਦੇ ਭਾਈ ਲਾਲੋ, ਅਸੀਂ ਤਾਂ ਪ੍ਰਦੇਸ਼ 'ਚੋਂ ਆਏ ਪ੍ਰਦੇਸੀ ਹਾਂ,
ਨਹੀਂ ਨਕੇਤੰਗ ਨੇੜੇ,
ਸਾਡਾ ਘਰ ਇੱਥੇ ਨੇੜੇ ਨਹੀਂ, ਇੱਥੋਂ ਬਹੁਤ ਦੂਰ ਹੈ ਜਿੱਥੋਂ ਚੱਲ ਕੇ ਆਏ ਹਾਂ।
ਲਖੋ ਵੇਸ ਦਰਵੇਸ਼ ਹਮਾਰੋ,
ਜਿਹੜਾ ਤੂੰ ਸਾਡਾ ਵੇਸ ਦੇਖ ਰਿਹਾ, ਲਿਬਾਸ ਦੇਖ ਰਿਹਾ, ਤਾਂ ਅਸੀਂ ਦਰਵੇਸ਼ ਫਕੀਰ ਹਾਂ। ਵਾਹਿਗੁਰੂ ਦੇ ਦਰ 'ਤੇ ਫਕੀਰਾਂ ਵਾਲਾ ਸਾਡਾ ਲਿਬਾਸ ਹੈ, ਫਕੀਰ ਹਾਂ ਅਸੀਂ ਤਾਂ।
ਦੇਸ਼ ਵਿਦੇਸ਼ਨ ਹੈਰਾ,
ਬਸ ਹੋਰ ਤਾਂ ਕੋਈ ਇੱਛਾ ਨਹੀਂ, ਇੰਨੀ ਨਿਰਮਾਣਤਾ, ਇੰਨਾ ਤਿਆਗ। ਕਹਿੰਦੇ ਦੇਸ਼ਾਂ ਅਤੇ ਵਿਦੇਸ਼ਾਂ ਨੂੰ ਵੇਖਣ ਦੀ ਇੱਛਾ ਸੀ, ਤਾਂ ਕਰਕੇ ਅਸੀਂ ਆਏ ਹਾਂ। ਐਸੀ ਨਿਮਰਤਾ ਦੇ ਪੁੰਜ ਸੱਚੇ ਪਾਤਸ਼ਾਹ ਇਉਂ ਭਾਈ ਲਾਲੋ ਦੇ ਨਾਲ ਬਚਨ ਬਲਾਸ ਕਰ ਰਹੇ ਹਨ। ਸਾਧ ਸੰਗਤ ਜੀ, ਸਮਾਂ ਅੱਗੇ ਜਾਣ ਦੀ ਆਗਿਆ ਨਹੀਂ ਦਿੰਦਾ, ਆਓ ਇੱਥੇ ਹੀ ਆਪਾਂ ਸੰਪੂਰਨਤਾ ਕਰੀਏ। ਕੱਲ੍ਹ ਨੂੰ ਇੱਥੋਂ ਅੱਗੇ ਪ੍ਰਸੰਗ ਤੁਰੇਗਾ। ਸੋ ਸਾਧ ਸੰਗਤ ਜੀ, ਕੱਲ੍ਹ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਜੋ ਬਖਸ਼ਿਸ਼ ਕੀਤਾ, ਪਾਵਨ ਪਵਿੱਤਰ ਦਿਹਾੜਾ ਵਿਸਾਖੀ ਦਾ ਗੁਰਪੁਰਬ ਹੈ, ਇਹ ਤੀਸਰੇ ਪਾਤਸ਼ਾਹ ਜੀ ਨੇ ਆਰੰਭ ਕੀਤਾ, ਔਰ ਇਸੇ ਦਿਨ ਹੀ ਸੱਚੇ ਪਾਤਸ਼ਾਹ ਕਲਗੀਆਂ ਵਾਲੇ ਸਤਿਗੁਰੂ ਨੇ ਲੱਖਾਂ ਦੇ ਇਕੱਠ ਵਿੱਚ ਸ੍ਰੀ ਅਨੰਦਪੁਰ ਸਾਹਿਬ ਵਿਖੇ ਪੰਜਾਂ ਪਿਆਰਿਆਂ ਦੇ ਸੀਸ ਲਏ, ਔਰ ਉਹਨਾਂ ਨੂੰ ਸਤਿਗੁਰੂ ਜੀ ਨੇ ਧਨ ਨਾਲੋਂ ਵੱਖਰੇ ਕੀਤਾ, ਔਰ ਫਿਰ ਪੰਜਾਂ ਬਾਣੀਆਂ ਨੂੰ ਪੜ੍ਹ ਕੇ ਖੰਡੇ ਬਾਟੇ ਦਾ ਅੰਮ੍ਰਿਤ ਤਿਆਰ ਕਰਕੇ, ਸਤਿਗੁਰ ਮੇਰਾ ਮਾਰ ਜੀ ਵੱਲ ਹੈ, ਸਤਿਗੁਰ ਮੇਰਾ ਸਰਪ੍ਰਤ ਪਾਲ ਹੈ, ਅੰਮ੍ਰਿਤ ਦੇ ਛੱਟੇ ਮਾਰੇ, ਔਰ ਪੰਜਾਂ ਨੂੰ ਜੀਵਿਤ ਕੀਤਾ। ਸੱਚੇ ਪਾਤਸ਼ਾਹ ਨੇ ਜੀਵਨ ਦਾਨ ਦਿੱਤਾ, ਫਿਰ ਉਹਨਾਂ ਪੰਜਾਂ ਪਿਆਰਿਆਂ ਨੂੰ ਖੰਡੇ ਬਾਟੇ ਦਾ ਅੰਮ੍ਰਿਤ ਛਕਾਇਆ, ਆਪ ਪੰਜਾਂ ਤੋਂ ਸਮੇਤ ਪਰਿਵਾਰ ਹਜ਼ੂਰ ਨੇ ਅੰਮ੍ਰਿਤ ਦੀ ਦਾਤ ਪ੍ਰਾਪਤ ਕੀਤੀ। ਇਸ ਕਰਕੇ ਕੱਲ੍ਹ ਨੂੰ ਖਾਲਸੇ ਦਾ ਪ੍ਰਗਟ ਦਿਵਸ ਵੀ ਹੈ। ਆਓ ਭਾਈ, ਜਿਨ੍ਹਾਂ ਨੇ ਜੇ ਤੱਕ ਖੰਡੇ ਬਾਟਾ ਦਾ ਅੰਮ੍ਰਿਤ ਨਹੀਂ ਛਕਿਆ, ਅੰਮ੍ਰਿਤ ਸੰਚਾਰ ਇਸ ਅਸਥਾਨ 'ਤੇ ਹਰ ਸਾਲ ਦੀ ਤਰ੍ਹਾਂ ਹੋਏਗਾ। ਸਮੇਂ ਸਿਰ ਪਹੁੰਚ ਕੇ ਕੇਸੀ ਇਸ਼ਨਾਨ ਕਰਕੇ, ਸਵੱਛ ਵਸਤਰ ਧਾਰਨ ਕਰਕੇ, ਕਕਾਰ ਆਪਣੇ ਤਨ ਉੱਤੇ ਸਜਾ ਕੇ, ਸਮੇਂ ਸਿਰ ਪਹੁੰਚ ਕੇ ਖੰਡੇ ਬਾਟੇ ਦਾ ਅੰਮ੍ਰਿਤ ਛਕੋ, ਦਸ ਪਾਤਸ਼ਾਹੀਆਂ ਸਤਿਗੁਰਾਂ ਦੀਆਂ ਖੁਸ਼ੀਆਂ ਪ੍ਰਾਪਤ ਕਰੋ। ਇਹ ਸਮਾਂ ਵਾਰ ਵਾਰ ਨਹੀਂ ਪ੍ਰਾਪਤ ਹੁੰਦਾ, ਵੱਡਿਆਂ ਭਾਗਾਂ ਨਾਲ ਹੀ ਸਾਧ ਸੰਗਤ ਜੀ ਅੰਮ੍ਰਿਤ ਦੀਆਂ ਦਾਤਾਂ ਪ੍ਰਾਪਤ ਹੁੰਦੀਆਂ ਹਨ। ਸੁਰ ਨਰ ਮੁੰਜਨ ਅੰਮ੍ਰਿਤ ਖੋਜਦੇ, ਸੋ ਅੰਮ੍ਰਿਤ ਗੁਰ 'ਤੇ ਪਾਇਆ, ਜਿਸ ਅੰਮ੍ਰਿਤ ਨੂੰ ਦੇਵੀ ਦੇਵਤੇ ਵੀ ਲੱਭਦੇ ਥੱਕ ਗਏ, ਉਹਨਾਂ ਨੂੰ ਨਹੀਂ ਮਿਲਿਆ, ਉਹ ਅੰਮ੍ਰਿਤ ਸਤਿਗੁਰਾਂ ਨੇ ਸਾਨੂੰ ਬਖਸ਼ਿਸ਼ ਕੀਤਾ, ਸਾਡੇ ਹਿੱਸੇ ਵਿੱਚ ਆਇਆ। ਐਸੀ ਪਵਿੱਤਰ ਦਾਤ ਤੋਂ ਵਾਂਝੇ ਨਾ ਕਦੇ ਰਹੀਏ, ਉਸ ਅੰਮ੍ਰਿਤ ਦੀਆਂ ਬਰਕਤਾਂ ਦੇ ਨਾਲ ਖਾਲਸੇ ਨੇ ਸੰਸਾਰ ਦੇ ਕੋਨੇ ਕੋਨੇ ਦੇ ਵਿੱਚ ਖਾਲਸੇ ਦੇ ਨਿਸ਼ਾਨ ਝੁਲਾਏ, ਵੱਡੇ ਵੱਡੇ ਜਬਰਾਂ ਅਤੇ ਜ਼ੁਲਮਾਂ ਦਾ ਖਾਲਸੇ ਨੇ ਡਟ ਕੇ ਮੁਕਾਬਲਾ ਕੀਤਾ। ਹਮੇਸ਼ਾ ਖਾਲਸਾ ਮੈਦਾਨੇ ਜੰਗ ਦੇ ਵਿੱਚ ਜਿੱਤਾਂ ਪ੍ਰਾਪਤ ਕਰਦਾ ਰਿਹਾ। ਇਹ ਅੰਮ੍ਰਿਤ ਦੀਆਂ ਸ਼ਕਤੀਆਂ, ਅੰਮ੍ਰਿਤ ਦੀਆਂ ਬਰਕਤਾਂ ਹਨ। ਸੋ ਆਓ ਮਨ ਬਣਾਓ ਭਾਈ, ਕਦੇ ਢਲਿਆਈ ਨਾ ਕਰੀਏ, ਨਹਿ ਬਲੰਬ ਧਰਮੰ ਬਲੰਬ ਪਾਪੰ, ਧਰਮ ਦਾ ਕਰਮ ਕਰਨ ਲੱਗਿਆਂ ਕਦੇ ਬਲੰਬ ਨਾਮ ਦੇਰੀ ਨਾ ਕਰੀਏ, ਕਿਉਂਕਿ ਇਸ ਦਾ ਫਲ ਸੁੱਖ ਹੈ। ਸੁਖੀ ਦੁਖੀ ਨਰ ਜਗਤ ਮੈਂ, ਧਰਮ ਕਰੇ ਜੇ ਕੋਏ, ਸੁਖੀ ਕਰੇ ਤਬ ਸੁਖ ਵੱਡਾ, ਦੁਖੀ ਕਰੇ ਦੁੱਖ ਖੋਏ। ਜੇ ਕੋਈ ਮਨੁੱਖ ਦੁਖੀ ਹੈ ਕਹਿੰਦੇ ਸੰਸਾਰ ਦੇ ਵਿੱਚ, ਜੇ ਧਰਮ ਦੇ ਅਨੁਕੂਲ, ਗੁਰਸਿੱਖੀ ਧਰਮ ਦੇ ਅਨੁਕੂਲ ਆਪਣਾ ਜੀਵਨ ਕਰ ਲਵੇ, ਤਾਂ ਉਹਦੇ ਸਾਰੇ ਦੁੱਖ ਮਿਟ ਜਾਂਦੇ ਹੈ। ਜੇ ਸੁਖੀ ਬੰਦਾ ਵੀ ਜਿਹਦੇ ਕੋਲ ਚੰਗੀ ਨੌਕਰੀ ਹੈ, ਚੰਗਾ ਵਪਾਰ ਹੈ, ਚੰਗੇ ਕਾਰੋਬਾਰ ਹੈ, ਜਿਵੇਂ ਆਪ ਸ਼ਹਿਰ ਨਿਵਾਸੀ ਸੰਗਤਾਂ ਹੋ, ਸੱਚੇ ਪਾਤਸ਼ਾਹ ਨੇ ਤੁਹਾਨੂੰ ਬੜੇ ਸੁੰਦਰ ਸੁੰਦਰ ਕਾਰੋਬਾਰ, ਕਿਰਤ ਦੇ ਸਾਧਨ ਦਿੱਤੇ ਹੈ, ਜੇ ਭਾਈ ਤੁਸੀਂ ਵੀ ਅੰਮ੍ਰਿਤ ਛਕੋਗੇ ਤਾਂ ਤੁਹਾਡੇ ਸੁੱਖਾਂ ਵਿੱਚ ਹੋਰ ਵਾਧਾ ਹੋਏਗਾ। ਇਸ ਕਰਕੇ ਧਰਮ ਧਾਰਨ ਕਰਨ ਦੇ ਨਾਲ ਕੋਈ ਦੁਖੀ ਨਹੀਂ ਅੱਜ ਤੱਕ ਦੇਖਿਆ ਗਿਆ। ਇਸ ਕਰਕੇ ਧਰਮ ਦੀ ਬਹੁਤ ਵੱਡੀ ਵਿਆਖਿਆ ਵਿਦਵਾਨਾਂ ਨੇ ਕੀਤੀ ਹੈ। ਧਰਮ ਦਾ ਅਰਥ ਅਸੂਲ ਵੀ ਹੈ, ਧਰਮ ਦਾ ਅਰਥ ਮਰਿਆਦਾ ਵੀ ਹੈ, ਪਰ ਅਸਲੀ ਧਰਮ ਦਾ ਅਰਥ ਸਿਆਣੇ ਵਿਦਵਾਨਾਂ ਨੇ ਕਥਨ ਕੀਤਾ ਕਿ ਜਿਹੜਾ ਲੋਕ ਔਰ ਪ੍ਰਲੋਕ ਦੇ ਵਿੱਚ ਸੁੱਖ ਵੀ ਦੇਵੇ ਔਰ ਸੋਭਾ ਵੀ ਦੇਵੇ, ਜਸ ਵੀ ਦੇਵੇ, ਮਾਣ ਵੀ ਬਖਸ਼ਿਸ਼ ਕਰੇ, ਲੋਕ ਪ੍ਰਲੋਕ ਵਿੱਚ ਸਤਿਕਾਰ ਵੀ ਮਿਲੇ ਔਰ ਸੁੱਖ ਵੀ ਮਿਲੇ, ਉਸ ਨੂੰ ਅਸਲੀ ਧਰਮ ਕਿਹਾ ਜਾਂਦਾ ਹੈ। ਉਹ ਧਰਮ, ਗੁਰਸਿੱਖੀ ਧਰਮ ਆਪਾਂ ਨੂੰ ਸੱਚੇ ਪਾਤਸ਼ਾਹ ਜੀ ਨੇ ਬਖਸ਼ਿਆ। ਇਸ ਕਰਕੇ ਐਸੇ ਮਾਰਗ ਵਿੱਚ ਪ੍ਰਵਿਰਤ ਹੋਣ ਲੱਗਿਆਂ ਕਦੇ ਢਿੱਲ ਨਾ ਕਰੀਏ, ਢਲਿਆਈ ਨਾ ਕਰੀਏ। ਜਿਨ੍ਹਾਂ ਨੇ ਅੰਮ੍ਰਿਤ ਨਹੀਂ ਛਕਿਆ ਉਹ ਖੰਡੇ ਬਾਟੇ ਦਾ ਕੱਲ੍ਹ ਨੂੰ ਭਾਈ ਸਮੇਂ ਸਿਰ ਪਹੁੰਚ ਕੇ ਸਤਿਗੁਰਾਂ ਦੇ ਦਰਬਾਰ ਵਿੱਚ ਅੰਮ੍ਰਿਤ ਦੀ ਦਾਤ ਪ੍ਰਾਪਤ ਕਰੋ, ਨੁਗਰੇਪੁਣੇ ਦੀ ਜੂਠ ਨੂੰ ਲਾਉਣਾ ਕਰੋ। ਇਤਨੀ ਬੇਨਤੀ ਅਤੇ ਹਾਜ਼ਰੀ ਪ੍ਰਵਾਨ ਕਰਨੀ ਭੁੱਲਾਂ ਚੁੱਕਾ, ਗੁਰੂ ਮਹਾਰਾਜ ਗੁਰੂ ਕੀ ਸੰਗਤ ਨੇ ਖਿਮਾ ਕਰਨੀ ਆ। ਸਾਰੀਆਂ ਸੰਗਤਾਂ ਦਾ ਰੋਮ ਰੋਮ ਕਰਕੇ ਬਹੁਤ ਬਹੁਤ ਧੰਨਵਾਦ। ਸਿੱਖ ਕੌਮ ਦੇ ਮਹਾਨ ਸ਼ਹੀਦ ਸ਼ਹੀਦ ਭਾਈ ਸਤਵੰਤ ਸਿੰਘ ਜੀ ਅਗਵਾਨ ਵਾਲਿਆਂ ਦੇ ਭਤੀਜੇ ਸਤਿਕਾਰਯੋਗ ਭਾਈ ਸੁਖਵਿੰਦਰ ਸਿੰਘ ਜੀ ਪਹੁੰਚੇ ਹੈ, ਹੋਰ ਮਹਾਂਪੁਰਖ ਪਹੁੰਚੇ ਹੈ, ਗੁਰੂ ਘਰ ਦੇ ਸੇਵਕ ਪਹੁੰਚੇ ਹੈ, ਸਾਰਿਆਂ ਦਾ ਹੀ ਬਹੁਤ ਬਹੁਤ ਧੰਨਵਾਦ। ਭੁੱਲਾਂ ਚੁੱਕਾਂ ਖਿਮਾ ਕਰਨੀਆਂ, ਇਤਨੀ ਹਾਜ਼ਰੀ ਪ੍ਰਵਾਨ ਕਰਨੀ।
ਕਹਿ ਨਾਨਕ ਪਰਦੇਸੀ
ਹਮ ਹੈ ਨਹੀਂ ਨਿਕੇਤਨ ਨੇਰਾ, ਲਖੋ ਬੇਸ ਦਰਵੇਸ਼ ਹਮਾਰੋ ਦੇਸ਼ ਵਿਦੇਸ਼ਨ ਹੇਰਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ। ਹੇ ਗੋਬਿੰਦ, ਹੇ ਗੋਪਾਲ, ਹੇ ਦਿਆਲ ਲਾਲ, ਪ੍ਰਾਣ ਨਾਥ ਅਨਾਥ ਸਖੇ ਦੀਨ ਦਰਦ ਨਿਵਾਰ, ਹੇ ਸਮਰੱਥ ਅਗਮ ਪੂਰਨ ਮੋਹੇ ਮਾਇਆ ਧਾਰ, ਅੰਧਕੂਪ ਮਹਾਂਭਿਆਨ ਨਾਨਕ ਪਾਰ ਉਤਾਰ, ਹੇ ਅਚੁੱਤ ਹੇ ਪਾਰ ਬ੍ਰਹਮ ਅਬਨਾਸੀ ਅਗਨਾਸ, ਹੇ ਪੂਰਨ ਹੇ